एक ओंकार वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमर कै गुरु नानक लई दे आए। सब तो पहले उस अकाल पुरख की शक्ति नु सिमर कै याद करके मैं साहब गुरु नानक देव जी नु त्या लैंदा। गुरु नानक देव जी नु त्याना की है? गुरु नानक देव जी की वो महिमा, उन्हां दा इतिहास, उन्हां दी बाणी ये ध्यान विच लैनी है। अरदास करन वाला अरदासिया संगत नु नाल जोड़ के साहब श्री गुरु नानक देव जी का साथ लै रहा है, साहब श्री गुरु नानक देव जी की सहायता लै रहा है। असी ध्यान विच लियाने हन गुरु नानक देव जी दे शब्द, साहब श्री गुरु नानक देव जी का उपदेश। साहबां ने आप कहा सी, शब्द नाल जुड़ोगे सदा वास्ते जुड़े रहोगे, शरीर नाल जुड़ोगे तो टुट जाओगे। क्योंकि शरीर सदा नहीं, शब्द सदा वास्ते है। शब्द नाल जुड़े रहना, उन्हां दे उपदेशां नाल जुड़ना है। जिस वेले अरदासिया कहे गुरु नानक लई ते आए, उस वेले असी गुरु नानक देव जी दे उपदेशां नाल जुड़ जाइए। जिन्नी नाम ते आया गए मुशक्कत काल, नानक ते मुख उजले केती छुट्टी नाल। उस वेले इन्हां उपदेशां नाल जुड़ जाइए। मत देख भूलां विसरां तेरा चित ना आवै ना। उस वेले उपदेश याद करिए, हक पराया नानका उस सूअर सुगाए। उस वेले ये उपदेश याद करिए, साहब श्री गुरु नानक देव जी ने सानू सचियार बनने वास्ते उपदेश दिते हैं। किव सचियारा होइए किव कूड़ा टुटै पाल, हुक्म रजाई चलना नानक लिखिया ना। उन्हां दे इतिहास नू विचारीए। मलक भागो नू उन्हां की कहा सी, उन्हां ने भाई लालो नू की कहा सी, उन्हां ने मोदी खाने तोलदियां दाने तोलदियां तकड़ी तोलदियां तेरा तेरा आखिया सी, उन्हां ने राय बुलार नू की उपदेश दिते सन, उन्हां ने हरिद्वार विच की कहा सी। चारे उदासियां करके आखर उन्होंने उपदेश की दिते। मक्के जाके उन्हें की कहा, बाबा आखे हाजियां शुभ अमलां बाजों दोनों रोई, हिंदू मुसलमान दोहे दरगाह अंदर लहन न ढोई। उन्होंने सच का उपदेश दिता। फिर उन्हें कहा, जीवन विच योग्यता होनी चाहीदी है, पखंड ना होवे। मनुख किसी भेख पहरावे नाल ही ना बजा रहे। बाबा आया करतारपुर भेख उदासी सगले उतारा, पहर संसारी कपड़े मंजी बैठ किया अवतारा। साहब श्री गुरु नानक देव किसे वखावे नाल नहीं सन बजे। वो चाहुंदे सन मनुख दा जीवन ऐसा बने जिस विच किरत भी होवे, जिस विच कीर्ति भी होवे, मनुख सचियार होवे, कुछ भी इस कोल ऐसा ना होवे जो लुका के रखना पवे, इसका जीवन प्रगट होवे। साहब श्री गुरु नानक देव जी दे उपदेश साढ़े ध्यान विच आ जाण ते असी गुरु नानक देव जी नूं ध्या लिया, फिर अंगद गुर ते अमरदास रामदासे होई सहाय। इस तो बाद फिर गुरु अंगद देव ते दा अर्थ है अते, गुरु अमरदास जी, गुरु रामदास जी इन्हां कोलों सहायता मंगी। साड़ी सहायता विच होना, साड़ी सहायता करनी, गुरु अंगद देव जी कोलों सहायता मंगनी है, उन्हां दा साथ लैना है। अरदास करदे हां यह महसूस होवे, यह भावना बने। संत बाबा अतर सिंह जी का जीवन बरतांत लिखदे हां। संत तेजा सिंह जी एमए बड़ी भावक गल उन्हां लिखी कि संत अतर सिंह जी कहिंदे सन, अरदास करन वेले ये महसूस करना कि दसे सतगुरु तुहाडे नाल खड़े हैं। उन्होंने ऐसा किया एक लत दे पार खड़े हैं। ये मैं समझदा हाँ ये उन्हां दी भावना है। याद करके असी महसूस करिए, गुरु ते हाजर नाजर है। गुरु एक है, ਜਾਮੇ ਦਸ ਹਨ, ਗੁਰੂ ਸਾਡੇ ਅੰਗ ਸੰਗ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਦੂਰ ਨਹੀਂ, ਗੁਰੂ ਸਾਡੇ ਨਾਲ ਹੈ, ਗੁਰੂ ਸਾਡੇ ਅੰਗ ਸੰਗ ਹੈ। ਅਸੀਂ ਮਹਿਸੂਸ ਕਰੀਏ ਕਿ ਸਤਿਗੁਰੂ ਸਾਡੇ ਨਾਲ ਹੈ, ਸਹਾਇਤਾ ਲੈਣੀ ਹੈ। ਜਿਵੇਂ ਉਹਨਾਂ ਰਜ਼ਾ ਮੰਨੀ, ਰਜ਼ਾ ਭਾਣੇ ਵਿੱਚ ਰਹੇ, ਅਸੀਂ ਵੀ ਰਜ਼ਾ ਅਤੇ ਭਾਣੇ ਵਿੱਚ ਰਹਿਣਾ ਹੈ। ਗੁਰੂ ਅੰਗਦ ਦੇਵ ਜੀ ਨੇ ਇੱਕ ਵਾਰ ਵੀ ਹੁਕਮ ਨਹੀਂ ਮੋੜਿਆ, ਸਤਿਗੁਰੂ ਦੀ ਰਜ਼ਾ ਵਿੱਚ ਰਹੇ, ਭਾਣੇ ਵਿੱਚ ਰਹੇ। ਕਹਿੰਦੇ ਨੇ ਜਿਹੜਾ ਬੰਦਾ ਆ ਕੇ ਸਲਾਮ ਵੀ ਕਰਦਾ, ਮੱਥਾ ਵੀ ਟੇਕਦਾ, ਪਰ ਜਵਾਬ ਵੀ ਦੇ ਦਿੰਦਾ। ਜਦੋਂ ਗੁਰੂ ਕੋਈ ਬਚਨ ਕਹਿੰਦਾ ਅੱਗੋਂ ਮੰਨਦਾ ਵੀ ਨਹੀਂ, ਉਸਦੀ ਸਲਾਮ ਵੀ ਬਿਰਥਾ, ਉਸਦਾ ਜਵਾਬ ਵੀ ਬਿਰਥਾ, ਉਹ ਮੁੱਢੋਂ ਹੀ ਖੁੰਝ ਗਿਆ। ਉਸਨੂੰ ਰਸਤਾ ਹੀ ਨਹੀਂ ਆਇਆ ਕਿ ਧਰਮ ਦਾ ਰਸਤਾ ਕਿਹੜਾ ਹੈ। ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਏ। ਜੇ ਗੁਰੂ ਅੰਗਦ ਦੇਵ ਜੀ ਤੋਂ ਸਹਾਇਤਾ ਲੈਣੀ ਹੈ, ਰਜ਼ਾ ਵਿੱਚ ਆ ਜਾਈਏ, ਭਾਣੇ ਵਿੱਚ ਆ ਜਾਈਏ, ਉਹਨਾਂ ਦਾ ਜੀਵਨ ਬਿਰਤਾਂਤ ਪੜੀਏ ਇੱਕ ਵਾਰ। ਜੀਵਾਈ ਅਤੇ ਭਾਈ ਜੀਵਾ, ਜੀਵਾਈ ਉਸਦੀ ਬੱਚੀ ਸੀ, ਖਿਚੜੀ ਬਣਾ ਕੇ ਸਤਿਗੁਰਾਂ ਨੂੰ ਛਕਾਉਂਦੇ ਸਨ ਅਤੇ ਹਨੇਰੀ ਆ ਗਈ। ਅਰਦਾਸ ਕਰਦੇ ਨੇ, ਹੇ ਸਤਿਗੁਰੂ ਹਨੇਰੀ ਰੁਕ ਜਾਏ। ਹਨੇਰੀ ਤਾਂ ਰੁਕ ਗਈ, ਅੱਗ ਬਲ ਗਈ, ਖਿਚੜੀ ਬਣ ਗਈ, ਸਤਿਗੁਰਾਂ ਛਕਣ ਤੋਂ ਇਨਕਾਰ ਕਰ ਦਿੱਤਾ। ਕਹਿਣ ਲੱਗੇ, ਭਾਈ ਤੁਹਾਨੂੰ ਮੈਂ ਅੱਜ ਤੱਕ ਰਜ਼ਾ ਤੋੜਨੀ ਨਹੀਂ ਸਿਖਾਈ, ਰਜ਼ਾ ਵਿੱਚ ਰਹਿਣਾ ਸਿਖਾਇਆ। ਤੁਸੀਂ ਰਜ਼ਾ ਤੋੜੀ ਹੈ, ਰਜ਼ਾ ਮਿਟਣ ਦਾ ਯਤਨ ਕੀਤਾ ਹੈ। ਦੱਸੋ, ਜੇ ਅਸੀਂ ਰਜ਼ਾ ਵਿੱਚ ਨਾ ਰਹਾਂਗੇ ਤਾਂ ਉਸ ਰਜ਼ਾਈ ਨਾਲ ਸਾਡੀ ਸਾਂਝ ਕਿਵੇਂ ਬਣੇਗੀ? ਅੱਜ ਤੋਂ ਬਾਅਦ ਐਸਾ ਕਦੀ ਨਾ ਕਰਨਾ। ਉਹਨਾਂ ਨੂੰ ਮੁਆਫ਼ ਕੀਤਾ, ਪਰ ਅੱਗੇ ਲਈ ਸੁਚੇਤ ਕਰ ਦਿੱਤਾ। ਉਹ ਰਜ਼ਾ ਵਿੱਚ ਰਹਿੰਦੇ ਸਨ। ਅਮਰਦਾਸ, ਸਤਿਗੁਰੂ ਜੀ ਦੀ ਜੇ ਸਹਾਇਤਾ ਲੈਣੀ ਹੈ, ਇੱਕ ਗੱਲ ਯਾਦ ਰੱਖਣੀ, ਸੋਚੀਏ ਹਮੇਸ਼ਾ ਬਜ਼ੁਰਗਾਂ ਵਾਂਗ ਅਤੇ ਕੰਮ ਕਰੀਏ ਨੌਜਵਾਨਾਂ ਵਾਂਗ। ਬੰਦਾ ਕਰਦਾ ਕੀ ਹੈ? ਸੋਚਣ ਵੇਲੇ ਇਹ ਸੋਚਦਾ ਨੌਜਵਾਨਾਂ ਵਾਂਗ, ਪਰ ਕੰਮ ਕਰਦਾ ਬੁੱਢਿਆਂ ਵਾਂਗ। ਕੰਮ ਕਰਨ ਵੇਲੇ ਆਲਸੀ, 62 ਸਾਲ ਦੀ ਉਮਰ ਵਿੱਚ ਉਹਨਾਂ ਨੇ ਮੋਢੇ 'ਤੇ ਗਾਗਰ ਚੁੱਕ ਲਈ ਔਰ ਦਿਨ ਰਾਤ ਇੱਕ ਕਰਕੇ ਸੇਵਾ ਕੀਤੀ ਔਰ ਮੰਜ਼ਿਲ 'ਤੇ ਜਾ ਪਹੁੰਚੇ। ਸੇਵਾ ਕਰਤ ਹੋਏ ਨੇ ਕਾਮੀ, ਤਿਸ ਕਾ ਹੋਤ ਪ੍ਰਾਪਤ ਸਵਾਮੀ। ਨਿਸ਼ਕਾਮ ਹੋ ਕੇ ਸੇਵਾ ਕੀਤੀ। ਜਿਸ ਵੇਲੇ ਗਏ ਸਨ, ਸਤਿਗੁਰਾਂ ਆਉਂਦਿਆਂ ਕਿਹਾ, ਕਹਿਣ ਲੱਗੇ, ਸਾਡੇ ਕੁੜਮ ਆਏ ਨੇ ਜੀ, ਆਇਆਂ ਨੂੰ ਕੀ ਆਦਰ ਕਰਾਂ? ਕਹਿਣ ਲੱਗੇ, ਕੁੜਮ ਬਣ ਕੇ ਆਇਆ ਸਾਂ, ਕੁਛ ਪ੍ਰਾਪਤ ਨਹੀਂ ਹੋਇਆ। ਯਾਦ ਰੱਖਣਾ, ਖੂਨ ਦੇ ਨਾਤੇ, ਰਿਸ਼ਤੇ ਦੇ ਨਾਤੇ ਕੋਈ ਗੁਰੂ ਕੋਲ ਜਾਏਗਾ, ਅਭਿਮਾਨ ਲੈ ਕੇ ਜਾਏਗਾ ਰਿਸ਼ਤੇਦਾਰੀ ਦਾ, ਤਾਂ ਕੁਛ ਪ੍ਰਾਪਤ ਨਹੀਂ ਹੋਵੇਗਾ। ਜ਼ਾਤ ਦਾ ਅਭਿਮਾਨ, ਧਨ ਦਾ ਅਭਿਮਾਨ, ਰਿਸ਼ਤੇਦਾਰੀ ਦਾ ਅਭਿਮਾਨ, ਇਹ ਲੈ ਕੇ ਕਦੀ ਗੁਰੂ ਦੇ ਕੋਲ ਨਾ ਜਾਣਾ। ਗੁਰੂ ਦੇ ਕੋਲ ਜਦੋਂ ਜਾਣਾ ਹੈ, ਸੇਵਕੀ ਭਾਵ ਲੈ ਕੇ ਜਾਣਾ, ਦਾਸ ਭਾਵ ਲੈ ਕੇ ਜਾਣਾ। ਕਹਿਣ ਲੱਗੇ, ਮੈਂ ਸੇਵਕ ਬਣਨ ਵਾਸਤੇ ਆਇਆ। ਕਹਿਣ ਲੱਗੇ, ਸੇਵਕ ਤਾਂ ਫਿਰ ਸੇਵਾ ਕਰਕੇ ਬਣਦਾ। ਸੇਵਾ ਕੀਤੀ, ਦਿਨ ਰਾਤ ਇੱਕ ਕਰਕੇ ਸੇਵਾ ਕੀਤੀ। ਇੱਕ ਦਿਨ ਐਸਾ ਆ ਗਿਆ, ਇਮਤਿਹਾਨ ਦਾ ਦਿਨ ਸੀ, ਕਹਿੰਦੇ ਨੇ 12 ਸਾਲ ਸੇਵਾ ਕੀਤੀ, ਇਮਤਿਹਾਨ ਦਾ ਦਿਨ ਆਇਆ, ਗਾਗਰ ਚੁੱਕੀ ਹੈ, ਪਾਣੀ ਦੀ ਭਰੀ ਗਾਗਰ, ਜੁਲਾਹੇ ਦੀ ਕਿੱਲੀ ਨਾਲ ਪੈਰ ਅੜਿਆ, ਗਿਰ ਗਿਆ। ਪਰ ਬੜੇ ਸੁਚੇਤ ਸਨ, ਉਹ ਪਾਣੀ ਨਹੀਂ ਗਿਰਨ ਦਿੱਤਾ। ਲੈ ਕੇ ਆਏ ਅਤੇ ਸਾਹਿਬਾਂ ਨੂੰ ਕਹਿਣ ਲੱਗੇ, ਤੁਹਾਡਾ ਸੇਵਕ ਬੁੱਢਾ ਹੋ ਗਿਆ, ਨਿਕੰਮਾ ਹੋ ਗਿਆ, ਮੈਂ ਕੁਛ ਕਰਨ ਜੋਗਾ ਨਹੀਂ ਰਹਿ ਗਿਆ। ਸੱਚ ਤਾਂ ਇਹ ਹੈ, ਹੁਣ ਮੈਂ ਪਾਣੀ ਢੋਣ ਜੋਗਾ ਵੀ ਨਹੀਂ ਰਿਹਾ, ਅੱਜ ਮੈਂ ਡਿੱਗ ਪਏ। ਸਾਹਿਬ ਕਹਿਣ ਲੱਗੇ, ਫਲ ਜਦੋਂ ਪੱਕ ਜਾਂਦਾ ਆਪੇ ਗਿਰ ਜਾਂਦਾ ਹੈ। ਫਲ ਪੱਕ ਗਿਆ, ਤੁਸੀਂ ਨਹੀਂ ਗਿਰੇ, ਜੋ ਗਿਰਨਾ ਸੀ ਗਿਰ ਗਿਆ। ਆਓ, ਤੁਹਾਨੂੰ ਤਖ਼ਤ 'ਤੇ ਬਿਠਾਵਾਂ। ਉਸ ਜਲ ਨਾਲ ਇਸ਼ਨਾਨ ਕਰਵਾਇਆ ਔਰ ਤਖ਼ਤ 'ਤੇ ਬਿਠਾ ਦਿੱਤਾ। ਗੁਰੂ ਅਮਰਦਾਸ ਜੀ ਕੋਲੋਂ ਬੁਢਾਪੇ ਵਿੱਚ, ਗੁਰਮੁਖ ਬੁੱਢੇ ਕਦੇ ਨਾਹੀਂ ਜਿੰਨਾ ਅੰਤਰ ਸੁਰਤ ਗਿਆਨ, ਇਹ ਅਸੀਂ ਸਿੱਖਣਾ ਹੈ, ਇਹ ਸਾਥ ਲੈਣਾ ਹੈ। ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਪਾਸੋਂ ਕੀ ਅਸੀਂ ਸਬਕ ਲੈਣਾ ਹੈ? ਆਮ ਕਰਕੇ ਯਤੀਮ ਬੱਚੇ ਜਾਂ ਭਿਖਾਰੀ ਬਣ ਜਾਂਦੇ ਨੇ ਜਾਂ ਚੋਰ ਬਣ ਜਾਂਦੇ ਨੇ। 7 ਸਾਲ ਦਾ ਬੱਚਾ, ਨਾ ਉਸਦੀ ਮਾਤਾ ਰਹੇ ਨਾ ਪਿਤਾ ਰਹੇ, ਵੇਖੋ ਬੱਚੇ ਜੇਬਾਂ ਤਰਾਸ਼ 'ਤੇ ਮਿਲਣਗੇ। ਜਾਂ ਹੱਥ ਕਰਕੇ ਮੰਗਣਗੇ ਕਿ ਸਾਨੂੰ ਕੁਛ ਦਿਓ। ਪਰ ਉਹਨਾਂ ਨੇ ਨਾ ਕਿਸੇ ਕੋਲੋਂ ਕੁਛ ਮੰਗਿਆ ਔਰ ਨਾ ਉਹਨਾਂ ਕਿਸੇ ਦੀ ਚੋਰੀ ਕੀਤੀ। ਸਿਰ 'ਤੇ ਪਰਾਤ ਰੱਖ ਲਈ, ਘੁੰਗਣੀਆਂ ਉਬਾਲ ਕੇ ਕਿਰਤ ਕੀਤੀ। ਇੱਕ ਦਿਨ ਉਹ ਵੀ ਇੱਕ ਸਾਧੂ ਨੂੰ ਦੇ ਆਏ ਅਤੇ ਨਾਨੀ ਨੇ ਕਿਹਾ ਅੱਜ ਦੀ ਵਟਕ, ਕਹਿਣ ਲੱਗੇ ਰੱਬ ਦੇ ਲੇਖੇ। ਨਾਨੀ ਨੇ ਜਿਸ ਵੇਲੇ ਕਿਹਾ ਹੇ ਅਕਾਲ ਪੁਰਖ, ਤੂੰ ਵੰਡਣ ਵਾਲਾ ਮਨ ਤਾਂ ਇਹਨਾਂ ਨੂੰ ਦਿੱਤਾ ਹੈ, ਪਰ ਇਸਦੇ ਹੱਥ ਵਿੱਚ ਵੀ ਕੁਛ ਦੇਣਾ ਸੀ। ਕਹਿਣ ਲੱਗੇ ਨਾ ਨਾਨੀ ਜੀ, ਐਸਾ ਨਾ ਆਖੋ, ਉਸਨੇ ਹੱਥ ਦੇ ਦਿੱਤੇ ਨੇ, ਸਭ ਕੁਛ ਹੀ ਦੇ ਦਿੱਤਾ। ਉਸਨੇ ਇਹ ਸਰੀਰ ਦੇ ਦਿੱਤਾ, ਉਸਨੇ ਮੈਨੂੰ ਕਿਰਤ ਦਿੱਤੀ ਹੈ, ਮਾਲਕ ਮਿਹਰ ਕਰੇਗਾ। ਇੱਕ ਦਿਨ ਐਸਾ ਆਇਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਬਸ ਦੁੱਖ ਹੋਵੇ ਸੁੱਖ ਹੋਵੇ, ਉਸ ਅਕਾਲ ਪੁਰਖ ਦਾ ਪੱਲਾ ਨਹੀਂ ਛੱਡਣਾ, ਇਹ ਸਾਹਿਬ ਗੁਰੂ ਰਾਮਦਾਸ ਜੀ ਪਾਸੋਂ ਸਿੱਖਣਾ, ਇਹ ਸਹਾਇਤਾ ਲੈਣੀ ਹੈ। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਇ। ਗੁਰੂ ਅਰਜਨ ਦੇਵ ਜੀ ਨੂੰ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਸਾਹਿਬ ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ ਨੂੰ ਸਿਮਰੋ, ਚੇਤੇ ਕਰੋ, ਯਾਦ ਕਰੋ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਯਾਦ ਕਰਦੇ ਹਨ, ਸਾਨੂੰ ਵੀ ਉਪਦੇਸ਼ ਹੈ ਕਿ ਯਾਦ ਕਰੋ। ਗੁਰੂ ਅਰਜਨ ਦੇਵ ਜੀ ਨੂੰ ਯਾਦ ਕੀ ਕਰਨਾ ਹੈ, ਉਹਨਾਂ ਦੇ ਉਪਦੇਸ਼ਾਂ ਨੂੰ ਯਾਦ ਕਰਨਾ। ਹਰਿਮੰਦਰ ਸਾਹਿਬ ਦੀ ਉਸਾਰੀ ਹੋਈ, ਕਿੰਨਾ ਸਾਂਝਾ ਫਕੀਰ ਜਿਸ ਕੋਲ ਇੱਟ ਪਹਿਲੀ ਰਖਾਈ। ਹੈ ਹਰਿਮੰਦਰ ਕੀ ਬੁਨਿਆਦੇ, ਹਸੀਮੇ ਖਿਸ਼ਤ ਵੋ ਅਬ ਤੱਕ, ਜੋ ਮੀਆਂ ਜੀ ਕੀ ਵਫਾਓਂ ਨੇ ਉਲਫਤ ਸੇ ਸਜਾਈ ਥੀ। ਉਹ ਇੱਟ ਅਜੇ ਤੱਕ ਵੀ ਮੌਜੂਦ ਹੈ, ਜਿਹੜੀ ਮੀਆਂ ਮੀਰ ਨੇ ਲਗਾਈ ਸੀ, ਅਹਿਮਦ ਸ਼ਾਹ ਅਬਦਾਲੀ ਨੇ। ਬੇਸ਼ੱਕ ਗਿਰਾ ਦਿੱਤਾ ਹਰਿਮੰਦਰ ਸਾਹਿਬ ਨੂੰ, ਪਰ ਉਹ ਇੱਟ ਨਹੀਂ ਪੁੱਟ ਸਕਿਆ। ਉਹ ਇੱਟ ਮੌਜੂਦ ਹੈ ਉਸ ਫਕੀਰ ਦੀ ਰੱਖੀ ਹੋਈ। ਸਰੋਵਰ ਪੱਕਾ ਕਰਵਾਇਆ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਣ ਬੀੜ, ਇਸ ਦੀ ਤਿਆਰੀ ਕਰਵਾਈ, ਔਰ ਇਹਨਾਂ ਪਰਉਪਕਾਰ ਕਰਕੇ ਆਖਰ ਕਹਿ ਦਿੱਤਾ ਸੱਚ ਪ੍ਰਚਾਰਨ ਵਾਸਤੇ ਸਰੀਰ ਵੀ ਲੱਗੇ ਅਤੇ ਲੱਗ ਜਾਏ। ਉਹਨਾਂ ਨੇ ਤੱਤੀ ਲੋਹ 'ਤੇ ਬੈਠ ਕੇ ਵੀ ਕਿਸੇ ਨੂੰ ਬੁਰਾ ਨਹੀਂ ਕਿਹਾ, ਉੱਥੇ ਬੈਠ ਕੇ ਵੀ ਤੇਰਾ ਕੀਆ ਮਿੱਠਾ ਲਾਗੇ, ਹਰਨਾਮ ਪਦਾਰਥ ਨਾਨਕ ਮੰਗੈ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿਮਰਨਾ ਹੈ। ਮੀਰੀ ਪੀਰੀ ਦੇ ਮਾਲਕ ਉਹਨਾਂ ਨੂੰ ਕਿਹਾ। ਮੀਰੀ ਪੀਰੀ ਦੇ ਮਾਲਕ ਦੀ ਵਿਆਖਿਆ ਕੀ ਹੈ? ਜਿਹੜਾ ਬੰਦਾ ਮੀਰੀ ਦਾ ਗੁਲਾਮ ਹੈ, ਉਹ ਬਾਦਸ਼ਾਹੀ ਵਾਸਤੇ ਜ਼ੁਲਮ ਕਰੇਗਾ, ਪਰ ਉਹ ਮੀਰੀ ਦੇ ਮਾਲਕ ਨੇ, ਉਹ ਸੱਚਾ ਨਿਆਂ ਕਰਦੇ ਨੇ, ਉਹਨਾਂ ਦੇ ਘਰ ਵਿੱਚ ਸੱਚਾ ਨਿਆਂ ਹੈ। ਜਿਹੜਾ ਪੀਰੀ ਦਾ ਗੁਲਾਮ ਹੈ, ਪਖੰਡ ਕਰੇਗਾ, ਮੈਨੂੰ ਲੋਕ ਚੰਗਾ ਫਕੀਰ ਆਖਣ, ਪਰ ਉਹ ਪੀਰੀ ਦੇ ਮਾਲਕ ਨੇ, ਮੀਰੀ ਪੀਰੀ ਦੇ ਮਾਲਕ ਨੇ, ਜਿਹੜਾ ਸੱਚ ਨਾਲ ਜੁੜਿਆ ਹੈ। ਮੀਰੀ ਪੀਰੀ ਉਹਨਾਂ 'ਤੇ ਬਖਸ਼ਿਸ਼ ਹੁੰਦੀ ਹੈ, ਉਹਨਾਂ ਨੂੰ ਪਖੰਡ ਕਰਨ ਵਾਸਤੇ ਲੋੜ ਨਹੀਂ, ਉਹਨਾਂ ਦੇ ਪੱਲੇ ਸੱਚਾ ਰਾਜ, ਉਹਨਾਂ ਦੇ ਕੋਲ ਸੱਚੀ ਫਕੀਰੀ ਹੁੰਦੀ ਹੈ। ਸਾਹਿਬ ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ ਨੂੰ ਸਿਮਰਨਾ। ਬੜਾ ਨਰਮ ਦਿਲ ਸੀ। ਇੱਕ ਵਾਰ ਫੁੱਲ ਟੁੱਟ ਗਿਆ ਅਤੇ ਉੱਥੇ ਬੈਠ ਗਏ। ਗੁਰਦੇਵ ਪਿਤਾਮਾ ਨੇ ਪੁੱਛਿਆ ਕਿਉਂ ਬੈਠੇ ਹੋ? ਕਹਿਣ ਲੱਗੇ ਜੀ ਭੁੱਲ ਹੋ ਗਈ, ਫੁੱਲ ਟੁੱਟ ਗਿਆ। ਕਹਿਣ ਲੱਗੇ ਅੱਜ ਫੁੱਲ ਤੋੜਿਆ ਅਤੇ ਜੇ ਸ਼ਕਤੀ ਠੀਕ ਨਾ ਵਰਤੀਏ ਕੱਲ੍ਹ ਨੂੰ ਦਿਲ ਟੁੱਟੇਗਾ, ਕੋਈ ਐਸਾ ਨਹੀਂ ਕਰਨਾ। ਚੋਲਾ ਖੁੱਲ੍ਹਾ ਸੀ, ਅੜ ਕੇ ਟੁੱਟ ਗਿਆ। ਕਹਿਣ ਲੱਗੇ ਚੋਲਾ ਸੰਭਾਲ ਕੇ ਤੁਰਿਆ ਕਰੋ, ਭਾਵੇਂ ਸੀ ਸ਼ਕਤੀ ਰੱਬ ਦੇਵੇ ਅਤੇ ਬੰਦਾ ਕਿਸੇ ਦਾ ਦਿਲ ਨਾ ਤੋੜੇ, ਕਿਸੇ ਨੂੰ ਤੋੜੇ ਨਾ, ਜੋੜ ਜਾਏ, ਸਾਰੀ ਉਮਰ ਹੀ ਚੋਲਾ ਪਕੜ ਕੇ ਚੱਲਦੇ ਰਹੇ। ਬੜਾ ਨਰਮ ਦਿਲ ਸੀ, ਦਿਆਲੂ ਸੁਭਾਅ ਸੀ। ਸ਼੍ਰੀ ਹਰਕਿਸ਼ਨ 'ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਏ। ਸਾਹਿਬ ਸ਼੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਬਾਰੇ ਦੋ ਖਿਆਲ ਹਨ। ਇੱਕ ਤਾਂ ਇਹ ਕਿ ਦਿੱਲੀ ਵਿੱਚ ਜਦੋਂ ਚੇਚਕ ਦੀ ਬਿਮਾਰੀ ਪਈ, ਜਿਨ੍ਹਾਂ ਜਿਨ੍ਹਾਂ ਦਰਸ਼ਨ ਕੀਤਾ ਉਹਨਾਂ ਦਾ ਦੁੱਖ ਮੁੱਕ ਗਿਆ। ਅੱਜ ਵੀ ਬੰਗਲਾ ਸਾਹਿਬ ਗਿਆ ਹੋਇਆ ਹਰ ਵਿਅਕਤੀ ਅਰਦਾਸ ਕਰਦਾ ਹੈ, ਹੇ ਗੁਰੂ ਹਰਕਿਸ਼ਨ ਸਾਹਿਬ ਮੇਰੇ ਦੁੱਖ ਦੂਰ ਕਰੀ, ਔਰ ਹੋ ਰਹੇ ਹਨ। ਇੱਕ ਇਹ ਕਿ ਸਾਹਿਬ ਗੁਰੂ ਹਰ ਰਾਇ ਸਾਹਿਬ ਜੀ ਨੇ ਕਿਹਾ ਸੀ ਜੋ ਰਾਮ ਰਾਏ ਦੇ ਮੱਥੇ ਨੂੰ ਅੱਗੇਗਾ ਉਹ ਸਾਡਾ ਸਿੱਖ ਨਹੀਂ, ਉਹ ਨਰਕਾਂ ਨੂੰ ਜਾਏਗਾ। ਜਿਹੜਾ ਗੁਰੂ ਹਰਕਿਸ਼ਨ ਸਾਹਿਬ ਜੀ ਨੂੰ ਉਹਨਾਂ ਦੇ ਦਰਸ਼ਨ ਕਰੇਗਾ, ਉਸ ਦੇ ਸਾਰੇ ਦੁੱਖ ਮੁੱਕਣਗੇ। ਗੁਰੂ ਹਰਕਿਸ਼ਨ ਸਾਹਿਬ ਜੀ ਨੂੰ ਧਿਆਉਣ ਨਾਲ ਜੇ ਤਾਂ ਆਇਆ ਜਾਏ, ਉਹਨਾਂ ਨੂੰ ਧਿਆਉਣਾ ਚਾਹੀਦਾ ਹੈ ਉਸ ਨਾਲ, ਜਿਸ ਡਿੱਠਾ ਸਭ ਦੁੱਖ ਜਾਏ। ਜਿਸ ਗੁਰੂ ਦੇ ਦੀਦਾਰ ਕੀਤੇ ਆ, ਸਾਰੇ ਦੁੱਖ ਚਲੇ ਜਾਂਦੇ ਨੇ। ਜੀਵਨ ਵਿੱਚ ਕੋਈ ਦੁੱਖ ਨਹੀਂ ਰਹਿ ਜਾਂਦਾ ਬੇਮੁਖਤਾ ਦਾ ਦੁੱਖ ਨਾ ਆਵੇ। ਬੇਮੁਖਤਾ ਦਾ ਦੁੱਖ ਚਲਾ ਜਾਂਦਾ ਹੈ, ਉਹ ਸਨਮੁੱਖ ਰਹੇ ਹਨ। ਤੇਗ ਬਹਾਦਰ ਸਿਮਰਿਆਂ ਕਰਨਾ ਉਹਨੇ ਦੇ ਆਵੈ ਧਾਏ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਿਮਰਨ ਨਾਲ ਘਰ ਵਿੱਚ ਨੌ ਖਜ਼ਾਨੇ ਦੌੜ ਕੇ ਆ ਜਾਂਦੇ ਨੇ। ਲੋਕ ਧਨ ਵਾਸਤੇ ਠੱਗੀ, ਫਰੇਬ, ਚੋਰੀ, ਅਨੇਕ ਤਰ੍ਹਾਂ ਦੇ ਬੁਰੇ ਕਰਮ ਕਰਦੇ ਹਨ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੀਤੇ ਹਾਂ, ਨੌ ਦੇ ਨੌ ਖਜ਼ਾਨੇ ਵੀ ਆ ਜਾਂਦੇ ਨੇ, ਨਾਮ ਦੀ ਦਾਤ ਵੀ ਆ ਜਾਂਦੀ ਹੈ। ਨੌ ਨੇ ਦੇ ਅੰਮ੍ਰਿਤ ਪ੍ਰਭ ਕੋ ਨਾ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ, ਉਹ ਪ੍ਰਗਟ ਹੋ ਜਾਂਦਾ ਹੈ। ਸਭ ਥਾਈਂ ਹੋਏ ਸਹਾਇ, ਸਾਰੇ ਥਾਵਾਂ 'ਤੇ, ਕਿਸੇ ਇੱਕ ਥਾਂ 'ਤੇ ਹੀ ਨਹੀਂ, ਜਿੱਥੇ ਜਿੱਥੇ ਮੈਨੂੰ ਜ਼ਰੂਰਤ ਪਵੇ ਹਰ ਥਾਂ 'ਤੇ ਹੇ ਸਤਿਗੁਰੂ ਜੀ ਸਾਡੀ ਸਹਾਇਤਾ ਕਰਨੀ। ਇਸ ਤੋਂ ਅੱਗੇ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ। ਦਸਵਾਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਹਰ ਥਾਂ 'ਤੇ ਸਹਾਇਕ ਹੋਣਾ, ਸਹਾਇਕ ਹੋਏ ਹਨ। ਸੱਚ ਹਰ ਇੱਕ ਥਾਂ 'ਤੇ ਸਹਾਇਕ ਹੈ, ਬਰਕਤ ਹਰ ਇੱਕ ਥਾਂ 'ਤੇ ਸਹਾਇਕ ਹੈ। ਗੁਰੂ ਸਰਵ ਵਿਆਪਕ ਹੈ ਔਰ ਗੁਰੂ ਜਨਮਦਾ ਮਰਦਾ ਨਹੀਂ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਗੁਰੂ ਇੱਕ ਰੱਬ ਦੀ ਐਸੀ ਬਰਕਤ ਹੈ ਜੋ ਹਰ ਵੇਲੇ ਹੈ, ਹਰ ਥਾਂ 'ਤੇ ਹੈ ਔਰ ਸਹਾਇਕ ਹੈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਬਚਨ ਬਹੁਤ ਧਿਆਨ ਦੇਣ ਯੋਗ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲ ਦੇ ਦਰਸ਼ਨ ਕਰਕੇ ਕਿਤੇ ਦਰਸ਼ਨ ਨਾ ਸਮਝ ਲੈਣਾ। ਇਸ ਤੋਂ ਕੋਈ ਸੱਜਣ ਅੱਗੇ ਜਾਂਦੇ ਨੇ, ਰੁਮਾਲ ਚੁੱਕ ਲਿਆ, ਅੱਖਰਾਂ ਦੇ ਦਰਸ਼ਨ ਕਰ ਲੈ, ਇੱਥੇ ਤੱਕ ਵੀ ਨਾ ਕਿਤੇ ਟਿਕ ਜਾਣਾ। ਸਪਸ਼ਟ ਕਹਿ ਦਿੱਤਾ ਹੈ ਦਸਾਂ ਪਾਤਸ਼ਾਹੀਆਂ ਦੀ ਜੋਤ। ਜੋਤ ਕੀ ਹੈ? ਪ੍ਰਕਾਸ਼, ਉਹ ਆਤਮਕ ਪ੍ਰਕਾਸ਼, ਆਤਮਕ ਸੋਝੀ, ਉਹ ਬਰਕਤ ਜਿਸ ਨੇ ਸਿੱਖ ਨੂੰ ਗਿਆਨ ਪ੍ਰਦਾਨ ਕਰਨਾ ਹੈ, ਜੀਵਨ ਮੁਕਤ ਕਰਨਾ ਹੈ। ਉਹ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪਾਠ ਦੀਦਾਰ ਹੈ, ਸਿੱਖ ਜੇ ਆਇਆ ਹੈ ਪਾਠ ਸੁਣੇ, ਜਾਂ ਤਾਂ ਕਰੇ ਜਾਂ ਸੁਣੇ। ਹਰ ਸਿੱਖ ਬੱਚੇ ਨੂੰ ਇਹ ਉਪਦੇਸ਼ ਸੀ ਗੁਰਮੁਖੀ ਅੱਖਰ ਪੜ੍ਹ, ਪਾਠ ਕਰਨਾ ਸਿੱਖ। ਇੱਕ ਸਾਡੀ ਪਰੰਪਰਾ ਸੀ ਜਿਸ ਨੂੰ ਲਗਭਗ ਭੁਲਾ ਬੈਠੇ। ਬੱਚਾ ਜਿਹੜਾ ਵੱਡਾ ਹੁੰਦਾ ਸੀ ਜਵਾਨੀ ਤੋਂ ਵੀ ਪਹਿਲੇ, ਉਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲਗਾਇਆ ਜਾਂਦਾ ਸੀ। ਅੱਜ ਉਸ ਨੂੰ ਭੁੱਲਦੇ ਜਾ ਰਹੇ ਹਾਂ। ਕਹਿਣਾ ਇਹਨੂੰ ਸਤਿਗੁਰੂ ਦੇ ਚਰਨੀ ਲਗਾਉਣਾ, ਇਸ ਦਾ ਭਾਵ ਸੀ ਉਹਨੂੰ ਪਾਠ ਕਰਨਾ ਆਰੰਭ ਕਰੇ, ਉਹ ਪਾਠ ਕਰੇ। ਪਾਠ ਹੀ ਦੀਦਾਰ ਹੈ, ਬਾਣੀ ਦਾ ਪਾਠ, ਬਾਣੀ ਦਾ ਵਿਚਾਰ ਸਮਝਣਾ, ਸ਼ਬਦ ਨੂੰ ਸਮਝਣਾ, ਸ਼ਬਦ ਨੂੰ ਪੜ੍ਹਨਾ। ਇਸੇ ਲਈ ਕਹਿ ਦਿੱਤਾ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਨਾਲ ਜੁੜਨਾ ਹੈ, ਸ਼ਬਦ ਨੂੰ ਪੜ੍ਹਨਾ ਹੈ। ਅਤੇ ਇਹ ਧਿਆਨ ਧਰ ਕੇ ਕਹਿਣਾ ਕੀ ਹੈ? ਬੋਲੋ ਜੀ ਵਾਹਿਗੁਰੂ। ਇਹ ਕਮਾਈ ਚੰਗੀ ਕਮਾਈ, ਜੇ ਚੰਗਾ ਵੇਖੀਏ ਤਾਂ ਸਾਡੇ ਮੂੰਹੋਂ ਚੰਗਾ ਨਿਕਲੇ। ਦੀਦਾਰ ਕਰਨਾ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਤੇ ਮੂੰਹ ਤੋਂ ਵਾਹਿਗੁਰੂ ਨਿਕਲੇ। ਵਾਹਿਗੁਰੂ ਮੂੰਹ ਤੋਂ ਨਿਕਲੇ, ਇਹ ਸਮਝ ਲੈਣਾ ਫਲ ਹੈ। ਜਿਸ ਵੇਲੇ ਦੀਦਾਰ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਯਾਦ ਕੀਤਾ ਦਸਾਂ ਸਤਿਗੁਰਾਂ ਨੂੰ, ਅਤੇ ਮੂੰਹ ਤੋਂ ਵਾਹਿਗੁਰੂ ਨਿਕਲਦਾ ਅਰਦਾਸੀਆ ਕਹਿੰਦਾ ਬੋਲੋ ਜੀ ਵਾਹਿਗੁਰੂ। ਸੰਗਤ ਦੇ ਮੂੰਹੋਂ ਵਾਹਿਗੁਰੂ ਨਿਕਲਦਾ ਹੈ, ਇਹ ਪ੍ਰਭਾਵ ਹੈ। ਸਤਿਗੁਰੂ ਦੀ ਸਹਾਇਤਾ ਸਾਨੂੰ ਪ੍ਰਾਪਤ ਹੋਈ। ਇਸ ਤੋਂ ਅੱਗੇ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗ ਵਾਹੀ, ਵੇਖ ਕੇ ਅਨਡਿੱਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰੇ, ਇਹ ਗੁਰੂ ਕੇ ਪਿਆਰੇ ਹਨ। ਜਿੱਥੇ ਪਿਆਰ ਹੋਵੇ, ਪਿਆਰ ਦੀ ਇੱਕ ਹੀ ਵਿਆਖਿਆ ਹੈ ਕਿ ਪਿਆਰ ਕੁਛ ਮੰਗਦਾ ਨਹੀਂ, ਪਿਆਰ ਦੇਣਾ ਹੀ ਜਾਣਦਾ ਹੈ। ਪਿਆਰ ਕੁਰਬਾਨੀ ਮੰਗਦਾ ਨਹੀਂ, ਪਿਆਰ ਕੁਰਬਾਨੀ ਕਰਦਾ। ਅੱਜ ਤਾਂ ਬੜੇ ਪਵਿੱਤਰ ਸ਼ਬਦ ਜਿਹੜੇ ਸਨ ਮਨੁੱਖ ਦੇ ਲਾਲਚ ਨੇ ਉਹਨਾਂ ਨੂੰ ਭ੍ਰਿਸ਼ਟ ਕਰਕੇ ਰੱਖ ਦਿੱਤਾ ਹੈ। ਪਿਆਰ ਸ਼ਬਦ ਬਦਨਾਮ ਕਰਕੇ ਰੱਖ ਦਿੱਤਾ ਹੈ। ਅੱਜ ਜਿਸ ਨਾਲ ਪਿਆਰ ਹੋਵੇ ਮਨੁੱਖ ਉਸਨੂੰ ਕਬਜ਼ੇ ਵਿੱਚ ਕਰਨਾ ਚਾਹੁੰਦਾ ਹੈ। ਕਿਸੇ ਨੇ ਬੁਲਾ ਲਿਆ ਬਸ ਕਬਜ਼ਾ ਸ਼ੁਰੂ ਹੋ ਗਿਆ। ਮਨੁੱਖ ਪਿਆਰ ਉਸਨੂੰ ਕਹਿੰਦਾ ਹੈ ਮੈਂ ਜੋ ਆਖਾਂ ਦੂਸਰਾ ਮੰਨੇ ਨਹੀਂ। ਪਿਆਰ ਇੱਕ ਹੀ ਗੱਲ ਕਹਿੰਦਾ ਮੈਨੂੰ ਪ੍ਰੇਮ ਹੈ ਅਤੇ ਜੋ ਦੂਸਰਾ ਕਹੇਗਾ ਮੈਂ ਮੰਨਾਂਗਾ। ਪਿਆਰ ਇਸ ਦੇ ਬਾਰੇ ਇੱਕ ਦ੍ਰਿਸ਼ਟਾਂਤ ਬੜਾ ਸੁੰਦਰ ਹੈ। ਇੱਕ ਬੱਚੇ ਦਾ ਅਤੇ ਰੁੱਖ ਦਾ ਪਿਆਰ ਹੋ ਜਾਂਦਾ, ਉਸ ਨਾਲ ਖੇਡਦਾ, ਪੜ੍ਹਨ ਜਾਂਦਾ, ਰੁੱਖ ਆਵਾਜ਼ਾਂ ਮਾਰਦਾ ਆ ਮੇਰੇ ਕੋਲ, ਉਹ ਕਹਿੰਦਾ ਹੁਣ ਤਾਂ ਮੈਂ ਪੜ੍ਹ ਰਿਹਾ। ਉਸ ਤੋਂ ਬਾਅਦ ਫਿਰ ਰੁੱਖ ਆਵਾਜ਼ਾਂ ਮਾਰਦਾ ਮੇਰੇ ਪਾਸ ਆ, ਉਹ ਕਹਿੰਦਾ ਮੈਂ ਘਰ ਬਣਾਉਣਾ, ਤੂੰ ਮੇਰੀ ਕੀ ਸਹਾਇਤਾ ਕਰੇਗਾ। ਕਹਿਣ ਲੱਗਾ ਮੇਰੇ ਵਿੱਚੋਂ ਤੇਰੇ ਦਰਵਾਜ਼ੇ ਬਣ ਜਾਣਗੇ, ਛਤੀਰੀਆਂ ਬਣ ਜਾਣਗੀਆਂ, ਹੋਰ ਸਮਾਨ ਬਣੇਗਾ, ਮੈਨੂੰ ਕੱਟ ਕੇ ਲੈ ਜਾ। ਰੁੱਖ ਆਪਣਾ ਆਪਾ ਕੁਰਬਾਨ ਕਰ ਦਿੰਦਾ। ਉਹ ਬੱਚਾ ਫਿਰ ਜਾਂਦਾ, ਫਿਰ ਆਵਾਜ਼ ਆਉਂਦੀ ਆ, ਉਹ ਕਹਿਣ ਲੱਗਾ ਹੁਣ ਤੇਰਾ ਕੀ ਹੈ। ਕਹਿਣ ਲੱਗਾ ਮੁੱਢ ਹੈ ਪੁੱਟਲ ਹੈ ਬਾਲਣ ਬਣ ਜਾਏਗਾ। ਜਿਵੇਂ ਰੁੱਖ ਆਪਣਾ ਆਪਾ ਕੁਰਬਾਨ ਕਰ ਦਿੰਦਾ, ਟੀਮਾ ਖਾਂਦਾ, ਫਲ ਦਿੰਦਾ ਹੈ, ਅਸੀਂ ਕੀ ਦਿੱਤਾ? ਪਰ ਰੁੱਖ ਨੇ ਸਾਨੂੰ ਕੀ ਦਿੱਤਾ? ਅੱਜ ਤਾਂ ਵਿਗਿਆਨਕ ਮੰਨਦਾ ਰੁੱਖ ਨਾ ਹੋਣ ਤਾਂ ਜੀਵਨ ਨਹੀਂ ਹੋ ਸਕੇਗਾ। ਆਕਸੀਜਨ ਸਾਨੂੰ ਰੁੱਖ ਦੇ ਰਹੇ ਹਨ, ਇੰਨੀ ਕੁਰਬਾਨੀ। ਪਿਆਰ ਵਿੱਚ ਪਿਆਰ ਵਾਲਾ ਕੁਛ ਮੰਗਦਾ ਨਹੀਂ ਅਤੇ ਦੇਣਾ ਜਾਣਦਾ ਹੈ। ਗੁਰੂ ਨੇ ਕਿਹਾ ਸਿਰ ਚਾਹੀਦਾ। ਪਿਆਰ ਵਾਲੇ ਨੇ ਨਹੀਂ ਆਖਿਆ ਮੈਨੂੰ ਕੀ ਦੇਵੋਗੇ, ਉਹ ਆਇਆ ਉਸਨੇ ਸਿਰ ਭੇਟਾ ਕਰ ਦਿੱਤਾ। ਜਿਨ੍ਹਾਂ ਸਿਰ ਭੇਟਾ ਕੀਤੇ ਉਹਨਾਂ ਨੂੰ ਕਿਹਾ ਪਿਆਰੇ। ਗੁਰੂ ਸਾਹਿਬ ਜੀ ਦੇ ਚਾਰ ਸਪੁੱਤਰ, ਕਈ ਵਾਰੀ ਧਿਆਨ ਆਉਂਦਾ ਹੈ ਕਿ ਚਾਰ ਪੁੱਤਰ ਹੋਣ ਅਤੇ ਘਰ ਵਿੱਚ ਚਾਰ ਨੂੰਹਾਂ ਆ ਜਾਣ, ਪੋਤਰੇ ਹੋ ਜਾਣ ਅਤੇ ਘਰ ਭਰ ਜਾਂਦਾ। ਪਰ ਧਰਨ ਕਲਗੀਧਰ ਪਾਤਸ਼ਾਹ ਤੁਸੀਂ ਚਾਰੇ ਕੁਰਬਾਨ ਕਰ ਦਿੱਤੇ, ਕੁਰਬਾਨੀ ਕੋਈ ਘੱਟ ਨਹੀਂ। ਲੇਕਿਨ ਜਿਨ੍ਹਾਂ ਨੂੰ ਆਪਣਾ ਰੂਪ ਕਿਹਾ ਹੈ, ਜਿਨ੍ਹਾਂ ਸਿਰ ਪਹਿਲੇ ਦਿੱਤੇ ਅਰਦਾਸ ਵਿੱਚ, ਉਹਨਾਂ ਦਾ ਨਾਮ ਪਹਿਲੇ ਹੈ, ਪੁੱਤਰਾਂ ਦਾ ਨਾਮ ਪਹਿਲੇ ਨੇ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ। ਅਰਦਾਸ ਵਿੱਚ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਉਹ ਸਾਹਿਬਜ਼ਾਦੇ ਸਤਿਗੁਰੂ ਜੀ ਦੇ ਕੁਰਬਾਨੀ ਵਾਲੇ ਸਨ। ਇਹ ਵੀ ਯਾਦ ਰੱਖਣਾ ਇੱਥੇ ਜਿਹੜੇ ਨਾਂ ਨੇ ਖੂਨ ਦੇ ਨਾਤੇ ਨਹੀਂ, ਰਿਸ਼ਤੇ ਦੇ ਨਾਤੇ ਨਹੀਂ। ਜੇ ਰਿਸ਼ਤੇ ਦੇ ਨਾਲ ਹੀ ਹੁੰਦੇ ਪਹਿਲੇ ਗੁਰੂਆਂ ਦੇ, ਹੋਰ ਸਾਹਿਬਜ਼ਾਦੇ ਵੀ, ਸਾਹਿਬਜ਼ਾਦੇ ਤਾਂ ਬਹੁਤ ਨੇ, ਉਹਨਾਂ ਦੇ ਨਾਮ ਕਿਉਂ ਨਹੀਂ? ਗੁਰੂ ਘਰ ਵਿੱਚ ਕੁੱਲ ਦੀ ਮਹਾਨਤਾ ਨਹੀਂ, ਕਰਨੀ ਦੀ ਮਹਾਨਤਾ ਹੈ। ਜਿਸ ਦੀ ਕਰਨੀ ਉੱਚੀ ਹੈ ਉਸਦਾ ਸਨਮਾਨ ਹੈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜਿਓ ਦੋਨੋਂ ਰੋਈ। ਕਿਸ ਘਰ 'ਚ ਕਿਸੇ ਜਨਮ ਲਿਆ ਇਸ ਗੱਲ ਦੀ ਮਹਾਨਤਾ ਨਹੀਂ, ਮਹਾਨਤਾ ਹੈ ਕਿ ਕਰਮ ਕੈਸਾ ਹੈ, ਕਰਮ ਦੀ ਮਹਾਨਤਾ ਹੈ। ਕਰਨੀ ਦੀ ਮਹਾਨਤਾ ਹੈ, ਇਹਨਾਂ ਦੀ ਕਰਨੀ ਮਹਾਨ ਹੈ, ਦੋਵਾਂ ਨੇ। ਗੁਰੂ ਪਿਤਾ ਦਾ ਹੁਕਮ ਮੰਨ ਕੇ ਚਮਕੌਰ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਦੋਵਾਂ ਨੇ। ਗੁਰਮਤ ਦੇ ਮਾਰਗ 'ਤੇ ਚੱਲਦਿਆਂ ਸਰਹੰਦ ਵਿੱਚ ਨੀਹਾਂ ਵਿੱਚ ਚਿਣੇ ਗਏ, ਸ਼ਹੀਦ ਹੋ ਗਏ, ਲੇਕਿਨ ਆਪਣਾ ਧਰਮ ਨਹੀਂ ਛੱਡਿਆ, ਸੱਚ ਨਹੀਂ ਤਿਆਗਿਆ। ਅੱਜ ਉਹਨਾਂ ਚੌਹਾਂ ਸਾਹਿਬਜ਼ਾਦਿਆਂ ਦਾ ਅਰਦਾਸ ਵਿੱਚ ਨਾਮ ਲੈਂਦੇ ਹਾਂ, ਚਾਲੀਆਂ ਮੁਕਤਿਆਂ। ਮੁਕਤੇ ਹੋਣ ਵਾਸਤੇ ਪਹਿਲੇ ਬੰਧਨ ਜ਼ਰੂਰੀ ਹੈ ਕਿ ਬੱਧਾ ਬੰਦਾ ਕਿਸ ਗੱਲ ਨਾਲ ਸੀ ਬੱਜ ਗਏ। ਨਾ ਤੂੰ ਸਾਡਾ ਗੁਰੂ ਅਤੇ ਨਾ ਸੀ ਤੇਰੇ ਸਿੱਖ, ਬੰਧਨ 'ਤੇ ਪਾ ਬੈਠੇ ਬਹੁਤ ਵੱਡਾ। ਲੇਕਿਨ ਉਹ ਬੰਧਨ ਟੁੱਟ ਗਿਆ, ਉਹਨਾਂ ਨੇ ਆਪਣਾ ਆਪਾ ਵਾਰਿਆ, ਸਤਿਗੁਰੂ ਗਏ। ਕਹਿੰਦੇ ਨੇ ਮਹਾਂ ਸਿੰਘ ਮੰਗ ਕੀ ਚਾਹੁੰਦਾ, ਮੇਰੇ ਵੱਲ ਵੇਖ। ਕਹਿਣ ਲੱਗਾ ਪਾਤਸ਼ਾਹ ਅੱਖਾਂ ਸ਼ਰਮਸਾਰ ਹਨ, ਤੁਹਾਨੂੰ ਛੱਡ ਆਏ ਸਾਂ, ਤੁਹਾਡੇ ਵੱਲ ਕਿਵੇਂ ਵੇਖਾਂ? ਅਤੇ ਮੇਰੇ ਸਾਥੀ ਉਹ ਤਾਂ ਹੁਣ ਹੱਥ ਜੋੜਨ ਜੋਗੇ ਵੀ ਨਹੀਂ ਰਹੇ, ਉਹਨਾਂ ਵਿੱਚ ਪ੍ਰਾਣ ਨਹੀਂ, ਉਹ ਮੁਆਫ਼ੀ ਵੀ ਨਹੀਂ ਮੰਗ ਸਕਦੇ, ਉਹ ਤੁਹਾਨੂੰ ਹੁਣ ਮੱਥਾ ਵੀ ਨਹੀਂ ਟੇਕ ਸਕਦੇ, ਸਰੀਰ ਚੋਲੇ ਛੱਡ ਗਏ, ਮੈਨੂੰ ਵੀ ਬਖਸ਼ ਲਓ, ਮੇਰੇ ਸਾਥੀਆਂ ਨੂੰ ਵੀ ਬਖਸ਼ ਲਓ, ਕਿਰਪਾ ਕਰੋ, ਟੁੱਟੀ ਗੰਢ ਲਓ, ਬਦਾਵਾ ਪਾੜ ਦਿਓ। ਉਹ ਮੁਕਤ ਹੋਏ। ਸਤਿਗੁਰਾਂ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਸੀ, ਆਮ ਕਰਕੇ ਅਸੀਂ ਪੜ੍ਹਦੇ ਹਾਂ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਪਰ ਇਹ ਥਾਂ ਐਸਾ ਹੈ ਜਿੱਥੇ ਸਤਿਗੁਰਾਂ ਵਰ ਦਿੱਤਾ ਸੀ ਮੁਕਤਸਰ, ਜਿੱਥੇ ਅਸੀਂ ਬੈਠੇ ਹਾਂ ਅਤੇ ਜਿੱਥੇ ਚਾਲੀ ਮੁਕਤਿਆਂ ਦਾ ਸੰਸਕਾਰ ਹੋਇਆ, ਇਹ ਥਾਂ ਦੋਵੇਂ ਬਰਾਬਰ ਹਨ। ਗੁਰਸਿੱਖੋ, ਇਸ ਥਾਂ ਦਾ ਵੀ ਓਨਾ ਹੀ ਸਨਮਾਨ ਕਰਨਾ। ਇਹ ਜਿੱਥੇ ਮੁਕਤਿਆਂ ਦਾ ਸੰਸਕਾਰ ਹੋਇਆ ਹੈ, ਇਸ ਦਾ ਨਾਂ ਭਾਈ ਮੁਕਤਸਰ ਹੋਇਆ। 40 ਮੁਕਤਿਆਂ ਹੱਠੀਆਂ, ਮਨ ਹੱਠ ਨੂੰ ਗੁਰਮਤਿ ਵਿੱਚ ਚੰਗਾ ਨਹੀਂ ਕਿਹਾ ਕਿ ਇੱਕ ਬੰਦਾ ਬਿਨਾਂ ਮਤਲਬ ਦੇ ਧੁੱਪੇ ਖੜ੍ਹਾ ਰਹੇ, ਭੁੱਖਾ ਰਹੇ, ਕੰਡਿਆਂ 'ਤੇ ਲੇਟਿਆ ਰਹੇ। ਪਰ ਇੱਕ ਗੱਲ ਹੈ, ਪਵਿੱਤਰ ਹੱਠ ਵਿੱਚ ਹੱਠ ਨਾ ਹੋਵੇ, ਹੱਠ ਨਾ ਕਰੋ, ਤੁਸੀਂ ਅੰਮ੍ਰਿਤ ਵੇਲੇ ਉੱਠ ਨਹੀਂ ਸਕਦੇ। ਹੱਠ ਨਾ ਕਰੋ, ਨਿਤਨੇਮ ਨਹੀਂ ਕਰ ਸਕਦੇ। ਹੱਠ ਨਾ ਕਰੋ, ਸੇਵਾ ਨਹੀਂ ਕਰ ਸਕਦੇ। ਤਾਰੂ ਸਿੰਘ ਹੱਠ ਨਾ ਕਰਦਾ, ਖੋਪਰੀ ਨਾ ਉਤਰਵਾ ਸਕਦਾ। ਭਾਈ ਮਣੀ ਸਿੰਘ ਹੱਠ ਨਾ ਕਰਦਾ, ਬੰਦ ਨਾ ਕਟਵਾ ਸਕਦਾ। ਅਸਲ ਵਿੱਚ ਦ੍ਰਿੜ ਹੋਣਾ, ਪੱਕਾ ਵਿਸ਼ਵਾਸ ਹੋਣਾ, ਪੱਕੀ ਪ੍ਰਤੀਤ ਹੋਣੀ, ਇਹ ਵੀ ਇੱਕ ਹੱਠ ਹੈ, ਪਵਿੱਤਰ ਹੱਠ ਹੈ। ਜਿਹਨਾਂ ਐਸਾ ਕੀਤਾ, ਹੱਠੀਆਂ ਜਪੀਆਂ। ਮਨ ਜਿਹੜਾ ਤਾਂ ਬੁਰਿਆਈਆਂ ਲੋਚਦਾ, ਪਰ ਜਪ ਕਰਦੇ ਰਹਿਣਾ। ਸ਼ਬਦ ਦਾ ਜਪ ਸੌਖਾ ਕੰਮ ਨਹੀਂ, ਪਰ ਅਨੇਕ ਨੇ ਸਿੱਖੀ ਨੂੰ ਨਾਵਾਂ ਅਤੇ ਥਾਵਾਂ ਤੋਂ ਅਰਦਾਸ ਨੂੰ ਬਚਾਇਆ ਗਿਆ। ਇਹ ਯਾਦ ਰੱਖਣਾ, ਕਿਹੜੇ ਥਾਂ ਦਾ ਕੋਈ ਸਿੱਖ ਹੋਇਆ ਉਹ ਥਾਂ ਇਸ ਲਈ ਨਹੀਂ ਲਿਖਿਆ, ਕਿਹੜਾ ਕਿਹੜਾ ਲਿਖਾਂਗੇ। ਇਸੇ ਵਾਸਤੇ ਕਹਿ ਦਿੱਤਾ, ਨਾਮ ਜਿੰਨਾ ਜਪਿਆ ਕੋਈ ਪਤਾ ਹੀ ਨਹੀਂ ਕਿੰਨੇ ਕੁ ਨੇ। ਔਰ ਹੱਠੀਆਂ ਜਪੀਆਂ ਤਪੀਆਂ, ਗੁਰੂ ਘਰ ਵਿੱਚ ਤਪ ਕੀ ਹੈ? ਐਸਾ ਇੱਕ ਪੰਕਤੀ ਵਿੱਚ ਹੈ, ਗੁਰ ਸੇਵਾ ਤਪਾਂ ਸਿਰ ਤਪ ਸਾਰ। ਗੁਰੂ ਦੀ ਸੇਵਾ ਤਪਾਂ ਸਿਰ ਸ੍ਰੇਸ਼ਟ ਤਪ ਹੈ। ਹੈ ਵੀ ਸੱਚ, ਜੇ ਤਪਣਾ ਹੀ ਹੈ ਤਾਂ ਲੰਗਰ ਵਿੱਚ ਜਾ ਕੇ ਕਿਤੇ ਲੋਹ ਅੱਗੇ ਬੈਠ ਜਾ, ਤਪ, ਸੇਵਾ ਕਰ। ਸੇਵਾ ਕਰਦੇ ਹਾਂ, ਇਹ ਆਪਣੇ ਆਪ ਨੂੰ ਵੱਖਰੇ ਤਪਾਉਣ ਦੀ ਲੋੜ ਨਹੀਂ। ਸੇਵਾ ਹੀ ਤਪ ਹੈ, ਸ੍ਰੇਸ਼ਟ ਤਪ ਹੈ। ਜਿਹਨਾਂ ਐਸਾ ਤਪ ਕੀਤਾ, ਜਿਹਨਾਂ ਨਾਮ ਜਪਿਆ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਛਕਿਆ, ਬੇਸ਼ੱਕ ਕੋਲ ਥੋੜ੍ਹਾ ਸੀ। ਕਈ ਵਾਰੀ ਤਾਂ ਬੰਦਾ ਜ਼ਿਆਦਾ ਅਤੇ ਤਾਂ ਵੀ ਲੁਕਾ ਕੇ ਰੱਖਦਾ ਹੈ। ਤਵਾਰੀ ਗੁਰੂ ਖਾਲਸਾ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਇੱਕ ਬੜਾ ਸੁੰਦਰ ਸ਼ਬਦ ਲਿਖਿਆ। ਉਹ ਕਹਿੰਦੇ ਨੇ ਕਿ ਗੁਰੂ ਸਾਹਿਬ ਜੀ ਨੇ ਇੱਕ ਵਾਰੀ ਕਿਹਾ ਸੀ ਕਿ ਵਿਖਾ ਕੇ ਖਾਣਾ, ਜਿਹੜਾ ਕਿਸੇ ਨੂੰ ਵਿਖਾਉਂਦਾ, ਦਿੰਦਾ ਕੋਈ ਨਹੀਂ, ਕਿਹਾ ਮੇਰੇ ਕੋਲ ਰੋਟੀ ਹੈ, ਵਿਖਾ ਕੇ ਖਾਣਾ ਸ਼ਰਮਿੰਦਗੀ, ਇਹ ਬੜੀ ਸ਼ਰਮ ਦੀ ਗੱਲ ਹੈ। ਕਹਿੰਦੇ ਨੇ ਲੁਕਾ ਕੇ ਖਾਣਾ, ਦਰਵਾਜ਼ਾ ਬੰਦ ਕਰ ਲਿਆ, ਲੁਕਾ ਕੇ ਖਾਣਾ ਗੰਦਗੀ, ਵੰਡ ਕੇ ਖਾਣਾ ਬੰਦਗੀ। ਜਿਹੜਾ ਵੰਡ ਕੇ ਛਕਣਾ ਹੈ, ਥੋੜ੍ਹਾ ਹੈ ਤਾਂ ਵੀ ਵੰਡ ਕੇ ਛਕ ਰਿਹਾ, ਵੰਡ ਛਕਿਆ, ਦੇਗ ਚਲਾਈ, ਲੰਗਰ ਚਲਾ ਦਿੱਤਾ, ਦੇਗ ਚਲਾਈ, ਤੇਗ ਵਾਹੀ। ਜਿਨ੍ਹਾਂ ਨੇ ਤੇਗ ਚਲਾਈ, ਪਰ ਉਪਕਾਰ ਵਾਸਤੇ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਵੇਖਿਆ ਪਰ ਆਖਿਆ ਨਹੀਂ, ਮੈਂ ਜੇ ਇਹਨੂੰ ਮੁਆਫ ਕਰਾਂਗਾ, ਰੱਬ ਮੈਨੂੰ ਮੁਆਫ ਕਰੇਗਾ। ਕਿਸੇ ਦਾ ਅਵਗਣ ਵੇਖ ਕੇ ਅਣਡਿੱਠ ਕਰ ਲੈਣਾ, ਇਹ ਅਸਲ ਵਿੱਚ ਉਹਨੂੰ ਸੁਧਰਨ ਦਾ ਮੌਕਾ ਦੇਣਾ ਅਤੇ ਆਪਣੇ ਵਿੱਚ ਜ਼ਬਤ ਆਉਂਦਾ ਹੈ। ਇੱਥੇ ਕਿਹਾ, ਜਿੰਨਾ ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ। ਭਾਈ ਮਾਧੋ ਦਾਸ ਵਰਗੇ ਐਸੇ ਸਿੱਖ ਹੋਏ ਨੇ, ਵੇਖ ਕੇ ਅਣਡਿੱਠ ਕੀਤਾ। ਇੱਕ ਸੱਜਣ ਨੇ, ਚੋਰ ਸੀ, ਸਾਧੂ ਬਣ ਕੇ ਉਸਦੇ ਘਰ ਆਇਆ, ਉਹਦੀ ਪਤਨੀ ਨੂੰ ਕਤਲ ਕਰ ਦਿੱਤਾ। ਫਿਰ ਵੀ ਉਹ ਜਦੋਂ ਦੌੜਨ ਲੱਗਾ, ਬਾਂਹ ਫੜ ਲਿਆ, ਕਹਿਣ ਲੱਗੇ, ਸਤਿਗੁਰੂ ਨੇ ਅੱਜ ਮੌਕਾ ਦਿੱਤਾ, ਅੱਜ ਮੈਂ ਤੇਰੀ ਆਪ ਸੇਵਾ ਕਰਾਂਗਾ, ਤੈਨੂੰ ਭੁੱਖਾ ਨਹੀਂ ਜਾਣ ਦੇਣਾ। ਉਹ ਤਾਂ ਭਾਣਾ ਵਰਤ ਗਿਆ, ਪਰ ਉਹ ਚੋਰ ਸਦਾ ਲਈ ਸਾਧੂ ਬਣ ਗਿਆ। ਉਹ ਗੁਰੂ ਅਰਜਨ ਦੇਵ ਦੀ ਹਜ਼ੂਰੀ 'ਚ ਆ ਕੇ ਸਾਰੀ ਉਮਰ ਉਸਨੇ ਸੇਵਾ ਕਰਦਿਆਂ ਬਿਤਾਈ। ਹੁਣ ਜਿੰਨਾ ਵੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਹਨਾਂ ਦੀ ਕਮਾਈ ਦਾ ਧਿਆਨ ਧਰਨਾ, ਉਹਨੇ ਪਿਆਰੇ, ਉਹਨੇ ਸਚਿਆਰ ਸਚਿਆਰੇ, ਜਿਨ੍ਹਾਂ ਦਾ ਉੱਪਰ ਜ਼ਿਕਰ ਆਇਆ, ਨਾਮ ਜਪਿਆ, ਵੰਡ ਛਕਿਆ, ਇਹਨਾਂ ਪਿਆਰਿਆਂ ਦੀ ਅਤੇ ਸਚਿਆਰਿਆਂ ਦੀ ਕਮਾਈ ਦਾ, ਪੰਜ ਪਿਆਰੇ ਹਨ, ਸਚਿਆਰੇ ਹਨ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਵਾਹਿਗੁਰੂ ਆਖੋ ਤਾਂ ਕਿ ਇਹਨਾਂ ਦੀ ਕਮਾਈ ਦਾ ਕੋਈ ਕਿਣਕਾ ਸਾਡੇ ਵਿੱਚ ਵੀ ਆ ਜਾਏ, ਇਹਨਾਂ ਦੀ ਯਾਦ ਆ ਜਾਏ, ਕਿਣਕਾ ਆ ਜਾਵੇ, ਕਿਣਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਇਹ ਨਾਮ ਦਾ ਕਿਣਕਾ ਹਿਰਦੇ ਵਿੱਚ ਵੱਸਦਾ ਹੈ ਕਮਾਈ ਵਾਲਿਆਂ ਦੀ ਯਾਦ ਨਾਲ। ਇਹਦਾ ਭਾਵ, ਅੱਜ ਉਹ ਸਰੀਰ ਭਾਵੇਂ ਸਾਡੇ ਕੋਲ ਨਹੀਂ, ਪਰ ਸਰੀਰ ਬੇਸ਼ੱਕ ਨਹੀਂ, ਯਾਦ ਦੇ ਰੂਪ ਵਿੱਚ ਇਹ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਸਤਿਗੁਰੂ ਸਾਰੇ ਸਾਡੇ ਨਾਲ ਖੜ੍ਹੇ ਹਨ। ਇਹ ਕਦੀ ਨਾ ਕੋਈ ਸਿੱਖ ਸਮਝੇ ਮੈਂ ਇਕੱਲਾ ਅਰਦਾਸ ਕਰ ਰਿਹਾ ਹਾਂ, ਨਹੀਂ, ਇਹ ਸਾਰੇ ਤੇਰੇ ਨਾਲ ਖੜ੍ਹੇ ਹੋਏ ਹਨ, ਇਹ ਤੇਰੇ ਸਹਾਇਕ ਹਨ, ਇਹਨਾਂ ਦੀ ਸਹਾਇਤਾ ਲੈ, ਅਰਦਾਸ ਵਿੱਚ ਤੂੰ ਇਕੱਲਾ ਨਹੀਂ, ਰੱਬ ਤੇਰੇ ਨਾਲ ਹੈ, ਇਹ ਸੰਗੀ ਸਾਥੀ ਤੇਰੇ ਨਾਲ। ਹਰ ਧਾਰਮਿਕ ਸਥਾਨ ਵਿੱਚ ਅਰਦਾਸ ਹੁੰਦੀ ਹੈ, ਹੁੰਦੀ ਆਈ ਹੈ ਔਰ ਅੱਜ ਹੋ ਰਹੀ ਹੈ। ਇੰਜ ਜਾਪਦਾ ਹੈ ਜਿਵੇਂ ਅਰਦਾਸ ਦਾ ਇਤਿਹਾਸ ਮਨੁੱਖ ਦੇ ਜਨਮ ਤੋਂ ਵੀ ਪੁਰਾਣਾ ਹੈ। ਅਰਦਾਸ ਮਨੁੱਖ ਨੇ ਪਹਿਲੀ ਵਾਰ ਕਦੋਂ ਕੀਤੀ? ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਫੁਰਮਾਨ ਹੈ, ਉਹਨਾਂ ਦੀ ਬਾਣੀ ਪੜ੍ਹੀਏ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਬਾਣੀ ਦਾ ਸਿਰਲੇਖ ਹੈ ਪਹਿਰੇ, ਉਸ ਵਿੱਚ ਉਹਨਾਂ ਨੇ ਫਰਮਾਇਆ ਹੈ, ਖਸਮ ਸੇਤੀ ਅਰਦਾਸ ਵਖਾਣਾ ਉਰਦ ਧਿਆਨ ਲਿਵ ਲਾਗਾ। ਇਹ ਜੀਵ ਬੜੀ ਉੱਚੀ ਸੁਰਤ ਪਰਮਾਤਮਾ ਨਾਲ ਸੁਰਤ ਜੋੜ ਕੇ, ਇਸ ਦਾ ਧਿਆਨ ਜੁੜਿਆ ਹੋਇਆ ਸੀ, ਲਿਵ ਲੱਗੀ ਸੀ, ਆਪਣੇ ਮਾਲਕ ਅੱਗੇ ਅਰਦਾਸ ਕਰ ਰਿਹਾ ਸੀ। ਉਸ ਵੇਲੇ ਕੋਈ ਸੰਸਾਰ ਦਾ ਅਨੁਭਵ ਨਹੀਂ ਸੀ, ਇੰਦਰੀਆਂ ਦੇ ਰਸਾਂ ਦਾ ਅਨੁਭਵ ਨਹੀਂ ਸੀ। ਇਸੇ ਲਈ ਇਸ ਦੀ ਅਰਦਾਸ ਵਿੱਚ ਉਸ ਵੇਲੇ ਸੰਸਾਰ ਨਹੀਂ ਸੀ, ਕਰਤਾਰ ਹੀ ਕਰਤਾਰ ਸੀ। ਉਸ ਦੀ ਯਾਦ ਕਰ ਰਿਹਾ ਸੀ ਦਿਨ ਰਾਤ, ਇੱਕ ਰਸ ਉਸ ਅਕਾਲ ਪੁਰਖ ਦੀ ਯਾਦ ਸੀ। ਪਰ ਜਿਸ ਵੇਲੇ ਜਨਮ ਹੋਇਆ, ਮਾਇਆ ਦਾ ਪ੍ਰਭਾਵ ਪਿਆ। ਮਾਇਆ ਦੇ ਪ੍ਰਭਾਵ ਦੇ ਕਾਰਨ ਇਸ ਨੂੰ ਅਕਾਲ ਪੁਰਖ ਵਿਸਰ ਗਿਆ ਔਰ ਸੰਸਾਰ ਇਸ ਦੇ ਸਾਹਮਣੇ ਆਇਆ, ਦੁਨੀਆ ਨੂੰ ਵੇਖਿਆ, ਰੱਬ ਭੁੱਲ ਗਿਆ। ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਚਨ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਦਾ ਹੁਕਮ ਵਰਤ ਗਿਆ, ਮਾਇਆ ਦਾ ਧੋਖਾ, ਮਾਇਆ ਦਾ ਪ੍ਰਭਾਵ ਇਸ ਦੇ ਮਨ 'ਤੇ ਪੈ ਗਿਆ। ਇਹ ਜੀਵ ਵਣਜਾਰਾ ਆਇਆ ਸੀ ਨਾਮ ਵਣਜ ਕਰਨ ਵਾਸਤੇ, ਲੇਕਿਨ ਇਸ ਨੇ ਨਾਮ ਵਣਜ ਕਰਨ ਦੀ ਬਜਾਏ ਮਾਇਆ ਦੇ ਪ੍ਰਭਾਵ ਵਿੱਚ ਮਾਇਆ ਦਾ ਵਣਜ ਕੀਤਾ ਅਤੇ ਪਰਮਾਤਮਾ ਵਿਸਰ ਗਿਆ, ਅਕਾਲ ਪੁਰਖ ਭੁੱਲ ਗਿਆ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਫਰਮਾਨ ਹੈ, ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ, ਮਨ 'ਤੇ ਧੋਖਾ ਤਾਂ ਲਹੈ ਜਾਂ ਸਿਫਤ ਕਰੀ ਅਰਦਾਸ। ਮਨ ਤੋਂ ਧੋਖਾ ਉਤਾਰਨਾ, ਮਾਇਆ ਦਾ ਧੋਖਾ ਉਤਰ ਜਾਏ, ਇਹੀ ਬੰਦਗੀ ਹੈ, ਇਹੀ ਇਬਾਦਤ ਹੈ, ਇਹੀ ਧਰਮ ਦੀ ਘਾਲਣਾ ਹੈ ਕਿ ਸੱਚ ਦੀ ਪ੍ਰਾਪਤੀ ਹੋ ਜਾਏ। ਮਨੁੱਖ ਸੱਚ ਵਿਹਾਜਣ ਆਇਆ ਹੈ, ਪਰ ਇਹ ਪਾਰਖੂ ਐਸਾ ਹੈ, ਖੋਟੇ ਕਉ ਖਰਾ ਕਹੈ ਖਰੇ ਸਾਰ ਨਾ ਜਾਣੈ। ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਡਾਣੇ, ਸੂਤੇ ਕਉ ਜਾਗਤ ਕਹੈ ਜਾਗਤ ਕਉ ਸੂਤਾ, ਜੀਵਤ ਕਉ ਮੂਆ ਕਹੈ ਮੂਹੇ ਨਹੀਂ ਰੋਤਾ। ਇੱਕ ਬੜੀ ਸੁੰਦਰ ਗਾਥਾ ਹੈ। ਇੱਕ ਮਨੁੱਖ ਦਿਨ ਰਾਤ ਇਬਾਦਤ ਕਰਕੇ, ਬੰਦਗੀ ਕਰਕੇ ਪਰਮਾਤਮਾ ਕੋਲੋਂ ਇੱਕ ਮੰਗ ਮੰਗਦਾ ਸੀ ਕਿ ਹੇ ਪਰਮਾਤਮਾ, ਜੋ ਹੋਣ ਹਾਰ ਹੋਣੀ ਹੈ, ਜੋ ਮੇਰੇ 'ਤੇ ਵਰਤਣੀ ਹੈ, ਮੈਨੂੰ 4 ਦਿਨ ਪਹਿਲੇ ਪਤਾ ਲੱਗ ਜਾਏ। ਦਿਨ ਰਾਤ ਪ੍ਰਾਰਥਨਾ ਕਰਦਾ ਸੀ, ਵਰ ਮਿਲ ਗਿਆ, ਤੈਨੂੰ 4 ਦਿਨ ਪਹਿਲੇ ਪਤਾ ਲੱਗ ਜਾਏਗਾ। ਇੱਕ ਦਿਨ ਅਚਾਨਕ ਉਸ ਹੋਣ ਹਾਰ ਦੀ ਆਵਾਜ਼ ਆਈ ਕਿ 4 ਦਿਨ ਬਾਅਦ ਤੇਰਾ ਬਹੁਤ ਹੀ ਅੱਛਾ ਘੋੜਾ ਮਰ ਜਾਏਗਾ। ਇਸਨੇ ਕਿਹਾ, ਅੱਛਾ, ਪਰ ਇਹ ਨੁਕਸਾਨ ਕਿਸੇ ਹੋਰ ਦਾ ਹੋਵੇ, ਮੇਰਾ ਨਾ ਹੋਵੇ। ਘੋੜਾ ਮੰਡੀ ਵਿੱਚ ਲੈ ਗਿਆ, ਵੇਚਿਆ, ਪੈਸੇ ਵੱਟੇ, ਸ਼ੁਕਰ ਕੀਤਾ, ਮਰੇ ਕਿਸੇ ਹੋਰ ਦੇ ਘਰ ਜਾ ਕੇ ਮਰੇ, ਮੈਨੂੰ ਘਾਟਾ ਨਾ ਪਵੇ। ਇੱਕ ਵਾਰ ਫਿਰ ਐਸਾ ਹੋਇਆ, ਉਸ ਹੋਣ ਹਾਰ ਦੀ ਆਵਾਜ਼ ਆਈ, ਤੇਰਾ ਜੋ ਬਹੁਤ ਹੀ ਅੱਛਾ ਊਠ ਹੈ, 4 ਦਿਨ ਬਾਅਦ ਇਹ ਵੀ ਮਰ ਜਾਏਗਾ। ਇਸਨੇ ਉਸਨੂੰ ਵੀ ਵੇਚ ਦਿੱਤਾ ਔਰ ਉਹ ਵੀ ਪੈਸੇ ਲੈ ਕੇ ਇਕੱਤਰਿਤ ਕਰਕੇ ਰੱਖ ਲਏ। 4 ਦਿਨ ਬਾਅਦ ਫਿਰ ਉਹ ਆਵਾਜ਼ ਆਈ, ਉਹ ਆਵਾਜ਼ ਕਮਾਲ ਸੀ, ਕਿ ਤੇਰੇ ਘਰ ਨੂੰ 4 ਦਿਨਾਂ ਨੂੰ ਅੱਗ ਲੱਗੇਗੀ, ਅਤੇ ਤੇਰਾ ਘਰ ਵੀ ਸੜ ਜਾਏਗਾ। ਇਸ ਨੇ ਬੜੀ ਜਲਦੀ ਦੋ ਦਿਨਾਂ ਦੇ ਵਿੱਚ ਉਹ ਘਰ ਵੀ ਵੇਚ ਦਿੱਤਾ ਔਰ ਉਹ ਘਰ ਦੇ ਪੈਸੇ ਵੀ ਲੈ ਕੇ ਰੱਖ ਲਏ। ਪਰ ਮੁਸੀਬਤ ਉਸ ਵੇਲੇ ਬਣੀ ਜਿਸ ਵੇਲੇ ਚਾਰ ਦਿਨ ਬਾਅਦ ਫਿਰ ਆਵਾਜ਼ ਆਈ ਕਿ ਚਹੁੰ ਦਿਨਾਂ ਨੂੰ ਤੂੰ ਵੀ ਮਰ ਜਾਏਗਾ। ਹੁਣ ਬੜੀ ਮੁਸ਼ਕਲ ਪਈ, ਦੌੜਿਆ ਭੱਜਿਆ ਕਿਹੜੇ ਪਾਸੇ ਜਾਵਾਂ। ਉਹ ਆਵਾਜ਼ ਫਿਰ ਆਈ, ਪਹਿਲੇ ਪੁੱਛਦਾ ਸੀ ਹੁਣ ਕੀ ਕਰਾਂ ਕਿਹੜੇ ਪਾਸੇ ਜਾਵਾਂ, ਹੁਣ ਵੀ ਪੁੱਛਦਾ ਕੀ ਕਰਾਂ। ਆਵਾਜ਼ ਆਈ, ਪਹਿਲੇ ਤੂੰ ਘੋੜਾ ਵੇਚਿਆ, ਫਿਰ ਤੂੰ ਊਠ ਵੇਚਿਆ, ਫਿਰ ਤੂੰ ਆਪਣਾ ਘਰ ਵੇਚ ਦਿੱਤਾ, ਹੁਣ ਐਸਾ ਕਰ ਆਪਣੇ ਆਪ ਨੂੰ ਵੇਚ ਦੇ, ਆਪਣਾ ਆਪਾ ਵੇਚ, ਆਪਣੇ ਵੀ ਪੈਸੇ ਵੱਟ ਲੈ, ਆਪਣੇ ਆਪ ਨੂੰ ਸੇਲ 'ਤੇ ਲਗਾ। ਕਹਿਣ ਲੱਗਾ ਫਿਰ ਪੈਸੇ ਸਾਂਭੇਗਾ ਕੌਣ, ਪੈਸੇ ਨੂੰ ਵਰਤੇਗਾ ਕੌਣ ਜੇ ਮੈਂ ਹੀ ਨਾ ਰਿਹਾ। ਉਸ ਆਵਾਜ਼ ਨੇ ਕਿਹਾ, ਬਸ ਇਹੀ ਤਾਂ ਗੱਲ ਸਮਝਣ ਵਾਲੀ ਹੈ, ਇਹ ਜਗਤ ਐਸਾ ਬਾਣੀਆ ਹੈ, ਇਹ ਨਹੀਂ ਸੋਚਦਾ ਮੈਂ ਕੱਚ ਦੇ ਬਦਲੇ ਕੰਚਨ ਦੇ ਰਿਹਾ ਹਾਂ, ਮੈਂ ਐਸਾ ਬਾਣੀਆ ਹਾਂ, ਮੈਂ ਐਸਾ ਵਣਜਾਰਾ ਹਾਂ, ਮੈਨੂੰ ਨਾਮ ਦੀ ਪਰਖ ਨਹੀਂ। ਮਾਇਆ ਦੇ ਪਿੱਛੇ ਲੱਗ ਕੇ ਮਨੁੱਖ ਹੀਰਾ ਜਨਮ ਗਵਾ ਬੈਠਦਾ ਹੈ। ਸਾਹਿਬ ਜੀ ਕਹਿੰਦੇ ਨੇ ਅਰਦਾਸ ਨੇ ਮਨ ਤੋਂ ਇਹ ਧੋਖਾ ਉਤਾਰ ਦੇਣਾ ਹੈ, ਪਰ ਮਨੁੱਖ ਕੈਸਾ ਬਾਣੀਆ ਹੈ, ਇਹ ਕੈਸਾ ਇਸ 'ਤੇ ਮਨ ਉੱਤੇ ਮਾਇਆ ਦਾ ਪ੍ਰਭਾਵ ਪਿਆ ਹੈ। ਇੱਕ ਬੜੀ ਰੋਚਕ ਗਾਥਾ ਹੈ ਕਿ ਕਿਰਪਣ ਬੰਦਾ, ਇੱਕ ਕੰਜੂਸ ਬੰਦਾ ਰਾਤ ਨੂੰ ਸੌਣ ਲੱਗਾ ਅਤੇ ਸੁਪਨਾ ਆਇਆ, ਸੁੱਤੇ ਨੂੰ ਸੁਪਨਾ ਆਇਆ। ਇੱਕ ਬ੍ਰਾਹਮਣ ਆ ਗਿਆ ਅਤੇ ਉਸਨੇ ਆ ਕੇ ਅਸੀਸ ਦਿੱਤੀ ਕਿ ਰੱਬ ਤੇਰਾ ਰਾਜ ਬਣਾਈ ਰੱਖੇ। ਐਸੀਆਂ ਅਸੀਸਾਂ ਸੁਣ ਕੇ ਬੰਦਾ ਬਹੁਤ ਪ੍ਰਸੰਨ ਹੁੰਦਾ ਹੈ। ਉਸ ਨੂੰ ਇੱਕ ਰੁਪਈਆ ਦੇਣ ਲੱਗਾ, ਜਿਸ ਵੇਲੇ ਦੇਣ ਲੱਗਾ ਤਾਂ ਇਸਦੀ ਅੱਖ ਖੁੱਲ੍ਹ ਗਈ। ਕਹਿਣ ਲੱਗਾ, ਹੇ ਅਕਾਲ ਪੁਰਖ, ਤੇਰਾ ਸ਼ੁਕਰ ਹੈ, ਜੇ ਜਾਗ ਨਾ ਖੁੱਲ੍ਹਦੀ ਤਾਂ ਇੱਕ ਰੁਪਏ ਦਾ ਨੁਕਸਾਨ ਹੋ ਜਾਣਾ ਸੀ। ਜਿਉਂਦਿਆਂ ਜਾਗਦਿਆਂ ਤਾਂ ਕਿਸੇ ਨੂੰ ਦਿੱਤਾ ਕੁਛ ਨਹੀਂ ਸੀ, ਪਰ ਸੁਪਨੇ ਵਿੱਚ ਵੀ ਕਿਤੇ ਦੇ ਨਾ ਬੈਠਾਂ। ਸੈਨ ਲੱਗਿਓ ਜਬ ਰੈਨ, ਸੂਮ ਕੋ ਤਬ ਸੁਪਨਾ ਇਮ ਆਵਤ ਭਈਆ, ਆਨ ਅਸੀਸ ਕਰੀ ਦਿਜ ਵਰ ਨੇ, ਰਾਜ ਰੱਖੈ ਤੁਮ ਕੋ ਜਗ ਮਈਆ। ਦੇਣ ਲੱਗਿਓ ਜਬ ਏਕ ਰੁਪਈਆ, ਤਾਹੇ ਸਮੇਂ ਅੱਖੀਆਂ ਖੁੱਲ੍ਹ ਗਈਆ, ਆਹਰੇ ਦਇਆ ਕਿਆ ਕਰ ਦਇਆ, ਹੇ ਦਇਆ ਤੂੰ ਮੇਰਾ ਕਿੱਡਾ ਨੁਕਸਾਨ ਕਰ ਦੇਣ ਲੱਗੀ ਸਾਂ, ਜਾਗਦਿਆਂ ਕਿਸੇ ਨੂੰ ਕੁਛ ਦਿੱਤਾ ਨਹੀਂ, ਸੁਪਨੇ ਵਿੱਚ ਜੋ ਹੋਇਆ ਉਹ ਵੀ ਦਇਆ ਨੂੰ ਉਲਾਂਭਾ ਦੇ ਰਿਹਾ, ਆਹਰੇ ਦਇਆ ਕਿਆ ਕਰ ਦਇਆ, ਜੋ ਆਤੀ ਨਾ ਜਾਗ ਤੋਂ ਜਾਤਾ ਰੁਪਈਆ, ਜੇ ਜਾਗ ਨਾ ਆਉਂਦੀ ਤਾਂ ਰੁਪਈਆ ਚਲੇ ਜਾਣਾ ਸੀ। ਉਸ ਬੰਦੇ ਦੇ ਬਾਰੇ ਸੁਣਿਆ ਕਿ ਜਿਨ੍ਹਾਂ ਸ਼ਬਦਾਂ ਨੂੰ ਦੱਦਾ ਪਹਿਲੇ ਲੱਗਦਾ ਸੀ ਉਸ ਨੇ ਉਹ ਸ਼ਬਦ ਹੀ ਉਲਟਾ ਦਿੱਤੇ। ਕਹਿਣ ਲੱਗਾ, ਦੱਦੇ ਤੋਂ ਬਣਦਾ ਹੈ ਦੇਣਾ, ਅਤੇ ਜੀਵਨ ਵਿੱਚ ਮੈਂ ਦੇਣਾ ਕੁਛ ਨਹੀਂ, ਲੈਣਾ ਜ਼ਰੂਰ ਹੈ ਦੇਣਾ ਕੁਛ ਨਹੀਂ। ਉਸਦੇ ਬਾਰੇ ਕਿਹਾ, ਦੇਵਤਾ ਕੋ ਸੁਰ ਉਹ ਅਸੁਰ ਕਹੇ ਦਾਨਵ ਕੋ, ਉਹ ਦੇਵਤਾ ਨਹੀਂ ਸੀ ਕਹਿੰਦਾ, ਅਸੁਰ ਕਹਿੰਦਾ ਸੀ ਕਿਉਂਕਿ ਦੱਦਾ ਲੱਗਦਾ ਹੈ। ਦੇਵਤਾ ਕੋ ਸੁਰ ਉਹ ਅਸੁਰ ਕਹੇ ਦਾਨਵ ਕੋ, ਦਾਈ ਕੋ ਸੋ ਧਾਏ ਦਾਲ ਪਹਿਤੀ ਲਹਿਤ ਹੈ, ਦਾਈ ਨੂੰ ਧਾਏ ਕਹਿਣ ਲੱਗ ਪਿਆ, ਦਾਲ ਨੂੰ ਪਹਿਤ ਕਹਿਣ ਲੱਗ ਪਿਆ। ਦੇਵੀ ਕੋ ਭਵਾਨੀ, ਦੇਵੀ ਨਹੀਂ ਆਖਣਾ ਕਿਉਂਕਿ ਦੱਦਾ ਲੱਗਦਾ ਹੈ, ਦੇਵੀ ਕੋ ਭਵਾਨੀ ਔਰ ਦਿਹੋਰਾ ਕੋ ਕਹੇ ਮੱਠ, ਦਿਹੋਰਾ ਨੂੰ ਮੱਠ ਕਹਿਣ ਲੱਗ ਪਿਆ। ਦਾਸ ਕੋ ਖਵਾਸ ਕਹੇ ਕਹੇ ਨਿਬਹਤ ਹੈ, ਦਾਸ ਨਹੀਂ ਸੀ ਕਹਿੰਦਾ, ਇਸ ਨੂੰ ਦੱਦਾ ਪਹਿਲੇ ਲੱਗਦਾ ਹੈ, ਕਿਤੇ ਦੇਣ ਦਾ ਖਿਆਲ ਨਾ ਆ ਜਾਏ। ਦਾਸ ਕੋ ਖਵਾਸ ਕਹੇ ਕਹੇ ਨਿਬਹਤ ਹੈ, ਦਰਪਣ ਮੁਕਰ ਔਰ ਦਰਪਣ ਸ਼ੀਸ਼ਾ, ਇਸ ਨੂੰ ਦਰਪਣ ਨਹੀਂ ਕਹਿਣਾ ਮੁਕਰ ਕਹਿਣ ਲੱਗ ਪਿਆ। ਔਰ ਦਾਖ ਕੋ ਮੁਨੱਕਾ ਕਹੇ, ਦਾਖ ਨੂੰ ਮੁਨੱਕਾ ਕਹਿਣਾ ਸ਼ੁਰੂ ਕਰ ਦਿੱਤਾ। ਦਿਨ ਰਾਤ ਕਾਸੀ ਰਾਮ ਯੂੰ ਹੀ ਦਹਿਤ ਹੈ, ਦਿਨ ਰਾਤ ਇਸ ਕਿਰਪਣਤਾ ਦੇ ਕਾਰਨ ਸੜਨ ਲੱਗਾ। ਦਾਣਾ ਕੋ ਚੁਬੈਣਾ, ਦਾਣਾ ਨਹੀਂ ਆਖਣਾ ਦੱਦਾ ਲੱਗਦਾ ਹੈ, ਚੁਬੈਣਾ ਕਿਹਾ ਹੈ। ਦਾਣਾ ਕੋ ਚੁਬੈਣਾ ਤਿਉਂ ਦੀਪ ਕੋ ਚਰਾ ਕਹੈ, ਦੇਬੇ ਕੇ ਡਰਤੇ ਸੋ ਦੱਦਾ ਨਾ ਕਹਿਤ ਹੈ, ਦੇਣ ਦੇ ਡਰ ਤੋਂ ਉਹ ਦੱਦਾ ਨਹੀਂ ਸੀ ਕਹਿੰਦਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਇੱਕ ਬਿੱਤ ਵਿੱਚ ਬੜਾ ਸੁੰਦਰ ਫਰਮਾਇਆ ਹੈ, ਕਹਿੰਦੇ ਨੇ ਆਮ ਕਰਕੇ ਵੇਖਿਆ ਜਿਸ ਵੇਲੇ ਕਿਸੇ ਦੁਕਾਨ 'ਤੇ ਕੋਈ ਜਾਂਦਾ ਅਤੇ ਦੁਕਾਨ ਵਾਲਾ ਉਸਨੇ ਕੋਈ ਚੀਜ਼ ਜਦੋਂ ਦੇਵੇਗਾ ਮਹਿੰਗੇ ਮੁੱਲ ਦੇਵੇਗਾ, ਪਰ ਜੇ ਉਸੇ ਚੀਜ਼ ਨੂੰ ਖਰੀਦੇ ਤਾਂ ਸਸਤੇ ਭਾਅ ਖਰੀਦੇਗਾ। ਸੋਨਾ ਖਰੀਦਣ ਵਾਸਤੇ ਜਾਓ ਤਾਂ ਸੋਨੇ ਦਾ ਹੋਰ ਰੇਟ ਹੈ, ਉਹੀ ਵੇਚਣ ਵਾਸਤੇ ਜਾਓ ਤਾਂ ਉਸ ਦਾ ਭਾਅ ਹੋਰ ਹੋ ਜਾਏਗਾ। ਕਿਉਂਕਿ ਹਰ ਮਨੁੱਖ ਚਾਹੁੰਦਾ ਹੈ ਆਪਣੀ ਕਲਾ ਨਾਲ, ਆਪਣੀ ਸਿਆਣਪ ਨਾਲ ਦੂਸਰੇ ਦਾ ਧਨ ਕਿਵੇਂ ਲੈ ਲਵਾਂ। ਪਰ ਸਤਿਗੁਰੂ ਸ਼ਾਹ ਦੀ ਹੱਟੀ ਐਸੀ ਹੈ, ਸਤਿਗੁਰੂ ਸਾਡੇ ਅਵਗਣ ਲੈ ਲੈਂਦੇ ਨੇ, ਸਾਨੂੰ ਗੁਣ ਦੇ ਦਿੰਦੇ ਨੇ। ਸਤਿਗੁਰੂ ਚਾਹੁੰਦੇ ਨੇ ਇਸ ਹੱਟੀ 'ਤੇ ਆ ਕੇ ਮਨੁੱਖ ਜੋ ਵਿਹਾਜਨ ਵਾਸਤੇ ਆਇਆ ਉਹ ਲੈ ਜਾਏ। ਭਾਈ ਸਾਹਿਬ ਜੀ ਨੇ ਬੜਾ ਸੁੰਦਰ ਫਰਮਾਇਆ, ਆਨ ਹਾਟ ਕੇ ਹਟੂਆ ਲੇਤ ਹੈ ਘਟਾਏ ਮੋਲ, ਦੇਤ ਹੈ ਚੜਾਏ ਡਹਿਕਤ ਜੋ ਆਵੇ ਜੂ, ਤਿੰਨ ਸਿਓ ਬਣ ਜਬ ਤਿੰਨ ਸੌ ਬਣਜ ਕੀਏ ਬੜਤਾ ਨਾ ਪਾਵੇ ਕੋ, ਬੜਤਾ ਦਾ ਅਰਥ ਹੈ ਵਾਧਾ। ਉਹਨਾਂ ਨਾਲ ਵਪਾਰ ਕੀਤੇ ਹਾਂ, ਬਿਜਨਸ ਕੀਤੇ ਹਾਂ, ਕੋਈ ਵਾਧਾ ਨਹੀਂ ਪਾ ਸਕਦਾ। ਤੋਟਾ ਕੋ ਬਣਜ ਪੇਖ ਪੇਖ ਪਛਤਾਵੇ ਜੂ, ਕਾਠ ਹੂੰ ਕੀ ਹਾਂਡੀ ਜੈਸੇ ਚੜ੍ਹੇ ਇੱਕ ਵਾਰ, ਕਪਟ ਵਿਹਾਰ ਕੀਏ ਆਪੇ ਲਿਖਾਵੇ ਜੂ। ਸਤਿਗੁਰ ਸ਼ਾਹ ਗੁਣ ਦੇਤ ਅਵਗਣ ਲੇਤ, ਸੁਣ ਸੁਣ ਸੁਯਸ ਜਗਤ ਉੱਠ ਧਾਵੇ ਜੂ। ਗੁਰੂ ਦੇ ਪਾਸ ਆ ਕੇ ਅਰਦਾਸ ਕਰਨ ਵਾਲਾ ਮਨ ਬਣਦਾ ਹੈ, ਰੱਬ ਅੱਗੇ ਜੋਦਰੀ ਕਰਨੀ ਹੈ, ਹੇ ਅਕਾਲ ਪੁਰਖ ਸਾਡੇ 'ਤੇ ਬਖਸ਼ਿਸ਼ ਕਰ, ਸੰਸਾਰ ਵਿੱਚ ਕਿਉਂ ਆਏ ਹਾਂ, ਇਹ ਸਾਨੂੰ ਪਰਖ ਆ ਜਾ। ਇੱਕ ਵਾਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਪਟਨਾ ਸਾਹਿਬ ਵਿਖੇ ਪੁੱਛਿਆ ਸੀ, ਸਤਿਗੁਰੂ ਮਨੁੱਖਾ ਜਨਮ ਵਾਕਿਆ ਅਮੋਲਕ ਹੈ, ਹੀਰਾ ਹੈ? ਸਤਿਗੁਰਾਂ ਕਿਹਾ ਹਾਂ, ਮਨੁੱਖਾ ਜਨਮ ਅਮੋਲਕ ਹੀਰਾ ਹੈ। ਅਤੇ ਹੇ ਪਾਤਸ਼ਾਹ, ਫਿਰ ਮਨੁੱਖ ਇਸ ਦੀ ਕਦਰ ਕਿਉਂ ਨਹੀਂ ਪਾਉਂਦਾ, ਹਰ ਮਨੁੱਖ ਇਸ ਨੂੰ ਹੀਰਾ ਕਿਉਂ ਨਹੀਂ ਸਮਝਦਾ? ਸਾਹਿਬ ਜੀ ਕਹਿਣ ਲੱਗੇ, ਇਸ ਲਈ ਨਹੀਂ ਸਮਝਦਾ, ਇਸ ਨੂੰ ਪਰਖ ਨਹੀਂ, ਇਹ ਜਾਣਦਾ ਨਹੀਂ। ਹਰ ਬੰਦੇ ਨੂੰ ਹੀਰੇ ਦਾ ਵੀ ਪਤਾ ਨਹੀਂ। ਇਹ ਯਾਦ ਰੱਖਣ ਵਾਲੀ ਗੱਲ ਹੈ, ਹੀਰਾ ਪੈਨ ਆਮ ਮਨੁੱਖ ਲੈਂਦੇ ਨੇ, ਪਰ ਪਛਾਣ ਹਰ ਮਨੁੱਖ ਨਹੀਂ ਸਕਦਾ। ਹਰ ਬੰਦੇ ਨੂੰ ਨਹੀਂ ਪਤਾ ਇਹ ਹੀਰਾ ਖੋਟਾ ਹੈ ਕਿ ਖਰਾ ਹੈ। ਹਰ ਬੰਦੇ ਨੂੰ ਇਹ ਪਹਿਚਾਣ ਨਹੀਂ, ਇਹ ਸੋਨਾ ਖੋਟਾ ਹੈ ਕਿ ਖਰਾ ਹੈ। ਇਸ ਲਈ ਜਨਮ 'ਤੇ ਲੈ ਲਿਆ, ਪਰ ਹਰ ਬੰਦੇ ਨੂੰ ਇਹ ਪਹਿਚਾਣ ਨਹੀਂ ਕਿ ਜੀਵਨ ਜਿਉਣਾ ਕਿਸ ਢੰਗ ਨਾਲ ਹੈ। ਇਹ ਜੀਵਨ ਅਮੁੱਲ ਹੈ, ਜੇ ਬੰਦਾ ਇਹ ਸਮਝ ਲੈ ਅਮੁੱਲ ਹੈ ਤਾਂ ਕੌਡੀਆਂ ਦੇ ਵੱਟੇ ਕਦੀ ਨਾ ਗਵਾਵੇ। ਅਰਦਾਸ ਕਰਨੀ ਹੈ, ਅਰਦਾਸ ਕਰਨੀ ਹੈ ਦਾਤਾ ਸਾਡੇ ਮਨ ਤੋਂ ਇਹ ਧੋਖਾ ਲੈ ਜਾਏ, ਅਸੀਂ ਸਫਲ ਜੀਵਨ ਜੀ ਸਕੀਏ, ਅਸੀਂ ਇਸ ਹੀਰੇ ਦੀ ਕਦਰ ਪਾ ਸਕੀਏ। ਇਹ ਜੋਦੜੀ ਕਰਨੀ ਹੈ ਜੋ ਅਰਦਾਸ ਕਰਦੇ ਹਾਂ। ਅਰਦਾਸ ਦਾ ਇੱਕ ਮੰਤਵ 'ਤੇ ਹੈ ਸ਼ੁਕਰਾਨਾ, ਹੇ ਅਕਾਲ ਪੁਰਖ ਤੂੰ ਬਹੁਤ ਕੁਛ ਸਾਨੂੰ ਦਿੱਤਾ ਹੈ, ਤੇਰਾ ਧੰਨਵਾਦ। ਅਰਦਾਸ ਕਿਸੇ ਮੁਸ਼ਕਲ ਵੇਲੇ ਵੀ ਕਰਦੇ ਹਾਂ ਕਿ ਹੇ ਦਾਤਾ ਸਾਡੀ ਮੁਸ਼ਕਲ ਹੱਲ ਹੋ ਜਾਏ। ਜਿਸ ਵੇਲੇ ਕੋਈ ਰਾਹ ਨਾ ਦਿਸੇ ਅਸੀਂ ਕੀ ਕਰੀਏ, ਕਿਹੜੇ ਪਾਸੇ ਜਾਈਏ, ਅਰਦਾਸ ਕਰਦੇ ਹਾਂ ਸਾਨੂੰ ਮਾਰਗ ਮਿਲਦਾ ਹੈ। ਅਸੀਂ ਦੂਸਰੇ ਦਾ ਭਲਾ ਮੰਗਣ ਵਾਸਤੇ ਵੀ ਅਰਦਾਸ ਕਰਦੇ ਹਾਂ। ਯਾਦ ਰੱਖਣਾ, ਸਿੱਖ ਧਰਮ ਦੀ ਅਰਦਾਸ, ਇਸ ਵਿੱਚ ਖਾਸ ਮਹਾਨਤਾ ਹੈ। ਵੈਸੇ ਹਰ ਧਰਮ ਦੀ ਅਰਦਾਸ ਮਹਾਨਤਾ ਵਾਲੀ ਅਰਦਾਸ ਹੈ, ਸਿੱਖ ਧਰਮ ਦੀ ਅਰਦਾਸ ਵਿੱਚ ਇੱਕ ਮਹਾਨਤਾ ਹੈ। ਉਹ ਕੀ? ਆਪਣਾ ਭਲਾ ਤਾਂ ਹਰ ਕੋਈ ਮੰਗਦਾ ਹੈ। ਇਸ ਅਰਦਾਸ ਵਿੱਚ ਸਭ ਦਾ ਭਲਾ ਮੰਗ ਕੇ ਇਹ ਗੱਲ ਦਰਸਾਈ ਗਈ ਹੈ, ਮੈਂ ਕਿਸੇ ਤੋਂ ਵੱਖ ਨਹੀਂ, ਕਿਉਂਕਿ ਸਰਬੱਤ ਦਾ ਭਲਾ ਮੰਗਾਂਗਾ ਤਾਂ ਮੇਰਾ ਭਲਾ ਆਪਣੇ ਆਪ ਹੋ ਜਾਏਗਾ। ਜਿਹੜਾ ਕਿਸੇ ਦਾ ਬੁਰਾ ਮੰਗੇ ਉਸਦਾ ਆਪਣਾ ਭਲਾ ਨਹੀਂ ਹੋ ਸਕਦਾ। ਜੋ ਸਰਬੱਤ ਦਾ ਭਲਾ ਮੰਗੇਗਾ, ਸਰਬੱਤ ਵਿੱਚ ਮੈਂ ਵੀ ਆ ਜਾਵਾਂਗਾ। ਸਰਬੱਤ ਦਾ ਭਲਾ ਮੰਗਣ ਵਾਲੇ ਦਾ ਹੀ ਭਲਾ ਹੁੰਦਾ ਹੈ। ਬਾਕੀ ਅਰਦਾਸ ਦੇ ਜੋ ਸ਼ਬਦ ਹਨ, ਇਹਨਾਂ ਦੇ ਬਾਰੇ ਵਿਦਵਾਨਾਂ ਅੱਜ ਤੱਕ ਬਹੁਤ ਵਿਚਾਰ ਕੀਤੀ ਹੈ। ਅਰਦਾਸ ਬਾਰੇ ਤਾਂ ਐਸਾ ਕਿਹਾ, ਪਸ਼ੂ ਪੰਖੀ ਵੀ ਅਰਦਾਸ ਕਰਦੇ ਹਨ। ਇੱਕ ਹਾਥੀ ਦਾ ਜ਼ਿਕਰ ਮਿਲਦਾ ਹੈ ਕਿ ਸਰੋਵਰ ਵਿੱਚ ਤੰਦੂਏ ਨੇ ਉਸ ਨੂੰ ਖਿੱਚ ਲਿਆ, ਉਸ ਕੋਲ ਹੋਰ ਕੁਛ ਨਹੀਂ, ਹਾਥੀ ਕੋ ਬੋਲ ਨਹੀਂ ਸਕਦਾ, ਹਾਥੀ ਕੋਲ ਸ਼ਬਦ ਨਹੀਂ, ਉੱਥੋਂ ਕਵਲ ਫੁੱਲ ਤੋੜਦਾ, ਸੁੰਡ ਉੱਚੀ ਕਰਦਾ, ਹੇ ਅਕਾਲ ਪੁਰਖ ਮੈਨੂੰ ਬਚਾ ਲੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਦੁਖਤ ਗਜਿੰਦ ਅਰਬਿੰਦ ਗਹਿ ਭੇਟ ਰਾਖੈ, ਤੰਕ ਹੈ ਕਾਜੈ ਚੱਕਰ ਪਾਣ ਆਨ ਗ੍ਰਸੈ ਗ੍ਰਹਿ ਜੀ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫੁਰਮਾਨ ਹੈ, ਜਬ ਹੀ ਸ਼ਰਨ ਗਹੀ ਕਿਰਪਾ ਨਿਤ ਗਜ ਗ੍ਰਹਿ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਵਰਨੋ, ਰਾਮ ਕਹਿਤ ਬੰਧਨ ਤੇ ਤੂਟਾ। ਇਸਦਾ ਭਾਵ, ਜੇ ਜਾਨ ਬਖਸ਼ੀ ਲਈ ਅਰਦਾਸ ਕਰਨੀ ਹੈ, ਮੁਸੀਬਤ ਵਿੱਚ ਅਰਦਾਸ ਕਰਨੀ ਹੈ, ਫਿਰ ਤਾਂ ਹਰ ਪਸ਼ੂ ਪੰਖੀ ਚਾਹੁੰਦਾ ਕੋਈ ਖਤਰਾ ਬਣੇ, ਮਨ 'ਚੋਂ ਇੱਕ ਤਰਲਾ ਨਿਕਲਦਾ ਕਿ ਮੈਂ ਬਚ ਜਾਵਾਂ, ਮੈਨੂੰ ਬਚਾ ਲੈ। ਪਸ਼ੂ ਪੰਖੀਆਂ ਕੋਲ ਮਨ ਨਹੀਂ, ਐਸਾ ਕਿਹਾ, ਪੌਦਿਆਂ ਕੋਲ ਮਨ ਨਹੀਂ, ਪਰ ਅੱਜ ਦੀ ਖੋਜ ਨੇ ਇੱਕ ਗੱਲ ਸਿੱਧ ਕਰ ਦਿੱਤੀ ਹੈ, ਕਿਸੇ ਬੂਟੇ ਨੂੰ ਤੁਸੀਂ ਪਾਣੀ ਪਾਉਣ ਜਾਂਦੇ ਹੋ ਅਤੇ ਉਹ ਬੂਟੇ ਦਾ ਰੂਪ ਰੰਗ ਕੁਛ ਹੋਰ ਹੈ, ਕੁਹਾੜਾ ਫੜ ਕੇ ਜਦੋਂ ਕੋਈ ਕੱਟਣ ਜਾਂਦਾ, ਫੋਟੋਗ੍ਰਾਫ ਲਏ ਗਏ ਅੱਜ 'ਤੇ, ਉਸ ਵੇਲੇ ਬੂਟਾ ਮੁਰਝਾ ਜਾਂਦਾ, ਉਸ ਵੇਲੇ ਬੂਟਾ ਵੀ ਘਬਰਾ ਜਾਂਦਾ, ਕੰਬ ਜਾਂਦਾ ਕਿ ਮੈਨੂੰ ਕੋਈ ਕੱਟਣ ਵਾਸਤੇ ਆ ਰਿਹਾ ਹੈ। ਪਸ਼ੂ ਪੰਖੀ ਤਰਲਾ ਤਾਂ ਇਹ ਵੀ ਲੈਂਦੇ ਨੇ, ਪਰ ਮਨੁੱਖ ਦੀ ਅਰਦਾਸ ਇਹਨਾਂ ਸਭਨਾਂ ਤੋਂ ਉੱਚੀ ਹੋਣੀ ਚਾਹੀਦੀ ਹੈ। ਅਰਦਾਸ ਤਾਂ ਨਾ ਵੀ ਕੋਈ ਸ਼ਬਦ ਅਸੀਂ ਆਖਾਂਗੇ, ਉਹ ਤਰਲਾ, ਹੇ ਅਕਾਲ ਪੁਰਖ ਮੈਂ ਤੇਰਾ ਹਾਂ, ਮੈਨੂੰ ਰੱਖ ਲੈ, ਮੈਨੂੰ ਬਚਾ ਲੈ, ਇਹ ਜੋਧੜੀ ਅਰਦਾਸ ਹੈ। ਐਸਾ ਬਾਣੀ ਵਿੱਚ ਕਿਹਾ, ਵਿਣ ਬੋਲਿਆ ਸਭ ਕੁਛ ਜਾਣਦਾ, ਕਿਸੇ ਆਗੇ ਕੀਚੇ ਅਰਦਾਸ। ਅਸੀਂ ਕੀ ਅਰਦਾਸ ਕਰੀਏ, ਕਿਹੜੇ ਸ਼ਬਦ ਆਖੀਏ, ਉਹ ਤਾਂ ਬਿਨਾਂ ਬੋਲਿਆਂ ਹੀ ਸਭ ਕੁਛ ਜਾਣਦਾ। ਯਾਦ ਰੱਖਣਾ, ਇਕੱਲਾ ਬੰਦਾ ਹੋਵੇ ਤਾਂ ਕਿਸੇ ਜ਼ਿਆਦਾ ਮਰਿਆਦਾ ਦੀ ਲੋੜ ਨਹੀਂ, ਕਿਉਂਕਿ ਇਕੱਲਾ ਹੀ ਜਾਣਾ, ਸੱਜੇ ਤੁਰ ਜਾਏ ਖੱਬੇ ਤੁਰ ਜਾਏ। ਪਰ ਜਦੋਂ ਕਿਸੇ ਹਾਈਵੇ 'ਤੇ ਚੱਲੋ, ਬਹੁਤ ਗੱਡੀਆਂ ਆ ਰਹੀਆਂ ਨੇ, ਜਾ ਰਹੀਆਂ ਨੇ, ਫਿਰ ਨਿਯਮ ਬਣਾਉਣਾ ਪਵੇਗਾ। ਜਿੱਥੇ ਦੂਸਰੇ ਨੂੰ ਨਾਲ ਲੈ ਕੇ ਚੱਲਣਾ, ਦੂਸਰੇ ਦੇ ਸੁੱਖ ਲਈ ਸੋਚਣਾ, ਉੱਥੇ ਜ਼ਰੂਰੀ ਗੱਲ ਹੈ, ਕੋਈ ਮਰਿਆਦਾ ਹੋਵੇਗੀ, ਕਾਨੂੰਨ ਹੋਵੇਗਾ। ਇੱਕ ਨੇ ਹੀ ਅਰਦਾਸ ਕਰਨੀ ਹੈ, ਉਹ ਤਰਲਾ ਲੈ ਸਕਦਾ, ਪਰ ਜਿੱਥੇ ਬਹੁਤਿਆਂ ਨੇ ਕਰਨੀ। ਬਾਕੀ ਧਰਮਾਂ ਨੂੰ ਵੀ ਵੇਖਦੇ ਹਾਂ, ਮੁਸਲਮਾਨਾਂ ਦੀ ਇੱਕ ਨਮਾਜ਼ ਹੈ ਜਾਤੀ, 5 ਨਮਾਜ਼ਾਂ ਪੜ੍ਹ ਲੈਣ ਘਰ 'ਚ ਬੈਠ ਕੇ, ਪਰ ਸ਼ੁੱਕਰਵਾਰ ਵਾਲੇ ਦਿਨ ਜੁੰਮੇ ਦੀ ਨਮਾਜ਼ ਉਹ ਹੈ ਜਮਾਤੀ, ਰਲ ਕੇ ਪੜ੍ਹਨੀ ਹੈ। ਸਿੱਖ ਵਾਸਤੇ ਕਿਹਾ, ਅੰਮ੍ਰਿਤ ਵੇਲੇ ਉੱਠਦਾ ਹੈ, ਅਰਦਾਸ ਕਰ, ਹੇ ਅਕਾਲ ਪੁਰਖ ਤੇਰਾ ਸ਼ੁਕਰਾਨਾ, ਰਾਤ ਸੁੱਖ ਨਾਲ ਬਤੀਤ ਹੋ ਗਏ, ਤੂੰ ਦਿਨ ਦਿੱਤਾ, ਮੈਂ ਕੋਈ ਇਸ ਦਾ ਮੁੱਲ ਨਹੀਂ ਦਿੱਤਾ, ਮੁਫਤ ਵਿੱਚ ਮੈਨੂੰ ਦਾਨ ਵਿੱਚ ਸਰੀਰ ਦਿੱਤਾ, ਦਿਨ ਦਿੱਤਾ। ਕਿੰਨੇ ਐਸੇ ਬੰਦੇ ਸਨ, ਰਾਤੀ ਸੁੱਤੇ ਸਵੇਰੇ ਉੱਠ ਨਹੀਂ ਸਕੇ, ਉਹਨਾਂ ਦਾ ਜੀਵਨ ਨਹੀਂ ਰਿਹਾ। ਜੇ ਮੈਂ ਠੀਕ ਉੱਠ ਪਿਆ, ਮੈਨੂੰ ਨੀਂਦ ਆ ਗਈ, ਮੇਰਾ ਸਰੀਰ ਅਰੋਗ ਹੈ, ਤੂੰ ਦਿਨ ਦਿੱਤਾ, ਪ੍ਰਿਥਵੀ ਦਿੱਤੀ, ਤੇਰਾ ਆਕਾਸ਼ ਵੇਖਾਂਗਾ, ਤੇਰਾ ਸ਼ੁਕਰਾਨਾ ਹੈ। ਸਿੱਖ ਅਰਦਾਸ ਕਰਦਾ ਹੈ, ਇਸ਼ਨਾਨ ਕਰਦਾ, ਨਿਤਨੇਮ ਕਰਦਾ ਹੈ, ਫਿਰ ਅਰਦਾਸ ਕਰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਪਹਿਲੇ ਅਰਦਾਸ ਕਰਦੇ ਹਾਂ, ਫਿਰ ਹੁਕਮ ਲੈਂਦੇ ਹਾਂ, ਦਾਤਾ ਤੇਰਾ ਸ਼ੁਕਰਾਨਾ ਹੈ। ਸਤਸੰਗ ਕੀਰਤਨ ਕਥਾ ਰਾਹੀਂ ਜੋ ਹੁੰਦਾ, ਉਸ ਤੋਂ ਬਾਅਦ ਅਖੀਰ ਵਿੱਚ ਫਿਰ ਅਰਦਾਸ ਹੈ। ਸੱਚ ਤਾਂ ਇਹ ਹੈ ਕਿ ਅੰਤਮ ਕਰਮ ਜੋ ਹੈ ਉਹ ਸਾਡਾ ਅਰਦਾਸ ਹੈ, ਅਰਦਾਸ ਤੋਂ ਬਿਨਾਂ ਸਾਡਾ ਕੋਈ ਸਮਾਗਮ ਸੰਪੂਰਨ ਨਹੀਂ ਹੁੰਦਾ। ਅਸੀਂ ਅਸਲ ਵਿੱਚ ਕੀਰਤਨ ਕਰਕੇ, ਕਥਾ ਕਰਕੇ ਮਨ ਤਿਆਰ ਕਰਦੇ ਹਾਂ ਤਾਂ ਕਿ ਅਰਦਾਸ ਕਰ ਸਕੀਏ। ਇੱਕ ਗੱਲ ਅਸੀਂ ਧਿਆਨ ਵਿੱਚ ਰੱਖੀ ਹੋਵੇਗੀ, ਜਿਸ ਬੰਦੇ ਦਾ ਧਿਆਨ ਇਕਾਗਰ ਨਾ ਹੋਵੇ, ਟੁੱਟੇ ਮਨ ਨਾਲ ਤੁਸੀਂ ਕੋਈ ਕੰਮ ਕਿਸੇ ਨੂੰ ਆਖੋ, ਉਹ ਵੀ ਕਰਨ ਵਾਸਤੇ ਤਿਆਰ ਨਹੀਂ। ਜਦੋਂ ਤੱਕ ਇਕਾਗਰ ਹੋ ਕੇ ਕਿਸੇ ਨੂੰ ਕੁਛ ਨਾ ਕਹਾਂਗੇ, ਸਾਡਾ ਅਸਰ ਨਹੀਂ ਹੁੰਦਾ। ਫਿਰ ਅਰਦਾਸ ਵਰਗਾ ਸ਼ੁਭ ਕਰਮ ਇਹ ਸੁਣਨੀ ਹੈ ਅਕਾਲ ਪੁਰਖ ਨੇ। ਇਹ ਯਾਦ ਰੱਖਣਾ, ਅਸੀਂ ਬੰਦਿਆਂ ਨੂੰ ਅਰਦਾਸ ਨਹੀਂ ਸੁਣਾਉਣੀ, ਅਰਦਾਸ ਸੁਣਨੀ ਹੈ ਅਕਾਲ ਪੁਰਖ ਨੇ। ਅਸੀਂ ਤਾਂ ਜੋਦੜੀ ਰਲ ਕੇ ਕਰਨੀ ਹੈ, ਸੁਣੇਗਾ ਪਰਮਾਤਮਾ, ਫਲ ਦੇਵੇਗਾ ਪਰਮਾਤਮਾ, ਸੁਣੇਗਾ ਉਹ ਮਾਲਕ। ਗੁਰਮਤ ਵਿੱਚ ਜੋ ਅਰਦਾਸ ਹੈ, ਪੰਥ ਪ੍ਰਵਾਨਿਤ ਅਰਦਾਸ ਹੈ, ਉਸ 'ਤੇ ਸ਼ਬਦ ਨਿਸ਼ਚਿਤ ਕੀਤੇ ਗਏ ਕਿ ਆਪਣੀ ਆਪਣੀ ਮਰਜ਼ੀ ਨਾਲ ਜੇ ਕੁਛ ਆਖੀ ਜਾਵਾਂਗੇ ਫਿਰ ਅਰਦਾਸ ਹੀ ਇੱਕ ਨਾ ਹੋਈ ਤਾਂ ਇਕੱਠੇ ਹੋ ਕੇ ਜੁੜ ਨਹੀਂ ਸਕਾਂਗੇ। ਰੱਬ ਅੱਗੇ ਤਰਲਾ ਲੈਣਾ ਹੈ ਪਰ ਜੁੜ ਕੇ ਲੈਣਾ ਹੈ, ਇਹ ਜ਼ਰੂਰੀ ਗੱਲ ਹੈ। ਜਿੱਥੇ ਬਹੁਤਿਆਂ ਨੇ ਕੁਛ ਕਰਨਾ ਹੋਵੇ ਕੋਈ ਮਰਿਆਦਾ ਹੁੰਦੀ ਹੈ। ਸਿੱਖ ਧਰਮ ਦੀ ਜੋ ਅਰਦਾਸ ਹੈ ਉਸ ਦੇ ਸ਼ਬਦ ਇਹ ਹਨ, ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਸ਼ਬਦ ਹੀ ਬਹੁਤ ਧਿਆਨ ਦੇਣ ਯੋਗ ਹੈ, ਇੱਕ ਓੰਕਾਰ। ਓਂ ਸ਼ਬਦ, ਓੰਕਾਰ ਸ਼ਬਦ ਇਸ ਦੇ ਅਰਥ ਆਮ ਕਰਕੇ ਕੀਤੇ ਗਏ ਬ੍ਰਹਮਾ ਵਿਸ਼ਨ ਮਹੇਸ਼ ਤ੍ਰਿਮੂਰਤੀ, ਸੰਸਾਰ ਦੀ ਪਾਲਣਾ ਕਰ ਰਿਹਾ ਹੈ ਵਿਸ਼ਨੂੰ, ਸੰਸਾਰ ਨੂੰ ਬਣਾ ਰਿਹਾ, ਸਿਰਜ ਰਿਹਾ ਬ੍ਰਹਮਾ, ਸੰਹਾਰ ਕਰਤਾ ਹੈ ਸ਼ਿਵ ਜੀ। ਬਾਣੀ ਵਿੱਚ ਬੜਾ ਸਪਸ਼ਟ ਕਿਹਾ ਹੈ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਨ। ਪਾਤਸ਼ਾਹ ਕਹਿੰਦੇ ਨੇ ਫਿਰ ਸਭ ਉਸ 'ਤੇ ਪੈਦਾ ਕੀਤੇ ਹੋਏ ਨੇ, ਕੋਈ ਸੁਤੰਤਰ ਨਹੀਂ। ਜਿਵ ਤੇ ਸੁਭਾਵੈ ਤੇ ਵੈ ਚਲਾਵੈ, ਜਿਵ ਹੋਵੈ ਫੁਰਮਾਨ। ਜਾਪ ਸਾਹਿਬ ਦਾ ਇੱਕ ਬਚਨ ਹੈ, ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ, ਤੂੰ ਅਨੇਕਾਂ ਬ੍ਰਹਮਾ ਬਣਾਉਣ ਵਾਲਾ ਹੈ, ਅਨੇਕਾਂ ਸ਼ਿਵਜੀਆਂ ਦਾ ਨਾਸ ਕਰਨ ਵਾਲਾ ਹੈ। ਕਰਤਾ ਕਰ ਹੈ ਕਰਤਿਆਂ ਨੂੰ ਕਰਨ ਵਾਲਾ ਹੈ, ਹਰਤਾ ਹਰ ਹੈ ਹਰਤਿਆਂ ਨੂੰ ਹਰਨ ਵਾਲਾ ਹੈ, ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੈ ਜਸ ਹੈ। ਜੈਸਾ ਹੈ ਤੂੰ ਆਪਣੇ ਆਪ ਵਰਗਾ ਆਪ ਹੀ ਹੈ, ਉਹ ਪਰਮਾਤਮਾ ਇੱਕ ਹੈ, ਦੂਜਾ ਰੱਬ ਕੋਈ ਨਹੀਂ, ਸਦਾ ਇੱਕ ਰਸ ਰਹਿੰਦਾ ਹੈ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਇਹ ਸ਼ਬਦ ਗੁਰਵਾਚਕ ਵੀ ਮੰਨਿਆ ਵਿਦਵਾਨਾਂ ਨੇ, ਅਕਾਲ ਪੁਰਖ ਦਾ ਵਾਚਕ ਵੀ। ਵਾਹਿਗੁਰੂ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦੀ ਜਿੱਥੇ ਆਪਣੀ ਜਿੱਤ ਹੋਵੇ ਆਪਣੀ ਜਿੱਤ ਦਾ ਹੰਕਾਰ ਹੋ ਜਾਂਦਾ, ਹਾਰ ਦਾ ਦੁੱਖ ਹੁੰਦਾ, ਜਿੱਤ ਦਾ ਹੰਕਾਰ ਹੁੰਦਾ। ਜਿਹੜਾ ਬੰਦਾ ਹੀ ਚਾਹੇ ਨਾ ਮੈਂ ਜਿੱਤਣਾ, ਅੱਜ ਚੌਂ ਬੰਦਿਆਂ ਨੂੰ ਜਿੱਤਣਾ, ਕੱਲ੍ਹ ਕਿਸੇ ਇਲਾਕੇ ਨੂੰ ਜਿੱਤਣਾ, ਫਿਰ ਦੇਸ਼ ਨੂੰ ਜਿੱਤਣਾ, ਅਖੀਰ ਪਤਾ ਕੀ ਹੁੰਦਾ, ਰੱਬ ਨੂੰ ਜਿੱਤਣਾ। ਹਰਨਾਕਸ਼ ਦਾ ਇਹੋ ਖਿਆਲ ਸੀ, ਪਹਿਲੇ ਵਰ ਮੰਗ ਲਵਾਂ ਮੈਂ ਮਰਾਂ ਨਾ, ਅਤੇ ਜੇ ਮੈਨੂੰ ਮਾਰ ਨਾ ਸਕਿਆ ਰੱਬ, ਫਿਰ ਰੱਬ ਨੂੰ ਜਿੱਤਣ ਦੀ ਗੱਲ ਕਰਾਂਗੇ, ਪਰਮਾਤਮਾ ਨੂੰ ਜਿੱਤਾਂਗੇ। ਸਤਿਗੁਰਾਂ ਨੇ ਇਸੇ ਵਾਸਤੇ ਕਹਿ ਦਿੱਤਾ, ਫਤਿਹ ਤੇਰੀ ਨਹੀਂ, ਫਤਿਹ ਅਕਾਲ ਪੁਰਖ ਦੀ, ਫਤਿਹ ਪਰਮਾਤਮਾ ਦੀ। ਜੇ ਪਰਮਾਤਮਾ ਦੀ ਫਤਿਹ ਹੋਵੇਗੀ, ਤੈਨੂੰ ਹੰਕਾਰ ਨਾ ਹੋਵੇਗਾ, ਤੈਨੂੰ ਅਭਿਮਾਨ ਨਾ ਹੋਵੇਗਾ। ਜਿੱਤ ਜਿੱਤ ਰੱਬ ਦੇਵੇ, ਤੂੰ ਹਾਰ ਕੇ ਨਾ ਜਾ, ਸੰਸਾਰ ਵਿੱਚੋਂ ਜਿੱਤ ਕੇ ਜਾ। ਐਸੀ ਕਲਾ ਨਾ ਖੇਡੀਏ, ਕਲਾ ਦਾ ਅਰਥ ਹੁੰਦਾ ਬਾਜ਼ੀ, ਐਸੀ ਕਲਾ ਨਾ ਖੇਡੀਐ ਜਿੱਤ ਦਰਗਹਿ ਗਿਆ, ਹਾਰੀਐ ਹਾਰ ਕੇ ਨਹੀਂ ਜਾਣਾ। ਕਹਿਤ ਕਬੀਰ ਕਿਛ ਗੁਣ ਵਿਚਾਰ, ਚਲੇ ਜੁਆਰੀ ਦੋਏ ਹੱਥ ਚਾਰ। ਜੁਆਰੀਆਂ ਦਾ ਕੀ ਹਾਲ ਹੈ, ਜਿਹੜੇ ਦੋਵੇਂ ਹੱਥ ਝਾੜ ਕੇ ਜਾ ਰਹੇ ਨੇ। ਹਾਰ ਕੇ ਨਹੀਂ ਜਾਣਾ, ਜਿੱਤਣਾ, ਪਰ ਨਿਸ਼ਚੈ ਕਰੇ ਆਪਣੀ ਜੀਤ ਕਰੋ। ਨਿਸ਼ਚੈ ਅਕਾਲ ਪੁਰਖ ਦਾ, ਪਰਮਾਤਮਾ ਦਾ ਨਿਸ਼ਚਾ ਹੋਵੇ, ਇਹ ਅਰਦਾਸ ਜੋ ਹੈ ਨਾ, ਇਹ ਤਾਂ ਮੈਨੂੰ ਜਾਪਦਾ ਅਕਾਲ ਪੁਰਖ ਦੀ ਫਤਿਹ 'ਤੇ ਐਸਾ ਸਿੱਕਾ ਹੈ ਜਿਹੜਾ ਹਰ ਥਾਂ 'ਤੇ ਖਰਾ। ਇੱਕ ਵਾਰ ਇੱਕ ਬਾਦਸ਼ਾਹ 'ਤੇ ਕਿਸੇ ਨੇ ਚੜ੍ਹਾਈ ਕਰ ਦਿੱਤੀ, ਅਤੇ ਉਸ ਦੇ ਕੋਲ ਇੱਕ ਫਕੀਰ ਸੀ, ਕਹਿਣ ਲੱਗਾ ਸਾਈਂ ਹਾਰ ਜਾਈਏ, ਈਣ ਮੰਨ ਲਈਏ। ਕਹਿਣ ਲੱਗਾ ਕਿਉਂ? ਲੱਗਾ ਫੌਜਾਂ ਉਸ ਦੀਆਂ ਬੜੀਆਂ ਸ਼ਕਤੀਸ਼ਾਲੀ ਨੇ। ਕਹਿਣ ਲੱਗਾ ਮੈਨੂੰ ਸੈਨਾਪਤ ਬਣਾ, ਮੈਂ ਜਿੱਤਾਂਗਾ। ਕਹਿਣ ਲੱਗਾ ਸੰਤ ਜੀ, ਤੁਸੀਂ ਤਾਂ ਅੱਜ ਤੱਕ ਕਦੀ ਲੜੇ ਨਹੀਂ। ਕਹਿਣ ਲੱਗੇ ਹਾਰੇ ਤਾਂ ਪਏ ਹੀ, ਉਹ ਤਜ਼ਰਬਾ ਕਰਨ ਵਿੱਚ ਕੋਈ ਹਰਜ਼ ਨਹੀਂ। ਕਹਿਣ ਲੱਗੇ ਠੀਕ। ਫੌਜਾਂ ਨੂੰ ਬਾਹਰ ਲੈ ਗਿਆ, ਇੱਕ ਧਾਰਮਿਕ ਸਥਾਨ 'ਤੇ ਉੱਥੇ ਖਲੋ ਕੇ ਕਹਿਣ ਲੱਗਾ ਮੇਰੇ ਕੋਲ ਇੱਕ ਸਿੱਕਾ, ਇਹ ਮੈਂ ਉੱਪਰ ਸੁੱਟਾਂਗਾ, ਜੇ ਪੁੱਠਾ ਪੈ ਗਿਆ ਤਾਂ ਅਸੀਂ ਸਮਝਾਂਗੇ ਅਸੀਂ ਹਾਰਾਂਗੇ, ਫਿਰ ਅਸੀਂ ਨਹੀਂ ਲੜਾਂਗੇ, ਅਤੇ ਜੇ ਸਿੱਧਾ ਪੈ ਗਿਆ ਫਿਰ ਅਸੀਂ ਜਿੱਤਾਂਗੇ। ਜਦੋਂ ਉਸਨੇ ਸਿੱਕਾ ਸੁੱਟਿਆ ਉਹ ਸਿੱਧਾ ਪਿਆ। ਫੌਜੀਆਂ 'ਚ ਉਤਸ਼ਾਹ ਭਰ ਗਿਆ, ਉਹ ਇੰਨੇ ਉਤਸ਼ਾਹ ਨਾਲ ਗਏ, ਦੂਸਰੇ ਹਾਰ ਗਏ ਜਿੱਤ ਗਏ। ਉਹ ਕਹਿਣ ਲੱਗੇ ਭਾਈ ਤੇਰਾ ਬੜਾ ਧੰਨਵਾਦ ਹੈ, ਤੂੰ ਕੈਸੀ ਪ੍ਰਾਰਥਨਾ ਕੀਤੀ। ਉਹ ਕਹਿਣ ਲੱਗਾ ਗੱਲ ਅਸਲ ਹੋਰ ਹੈ, ਜਿਹੜਾ ਸਿੱਕਾ ਮੈਂ ਸੁੱਟਿਆ ਸੀ ਉਹਦੇ ਦੋਵੇਂ ਪਾਸੇ ਹੀ ਸਿੱਧੇ ਨੇ, ਪੁੱਠਾ ਹੈ ਹੀ ਕੋਈ ਨਹੀਂ, ਕਿਸੇ ਪਾਸਿਓਂ ਪੈਂਦਾ ਉਹ ਸਿੱਧਾ ਹੀ ਪੈਣਾ ਸੀ। ਇਸ ਲਈ ਮੈਂ ਸਮਝਦਾ ਅਕਾਲ ਪੁਰਖ ਦੀ ਟੇਕ ਜਿਹੜਾ ਲੈਂਦਾ ਨਾ, ਇਹ ਸਿੱਕਾ ਕਦੀ ਪੁੱਠਾ ਪੈਂਦਾ ਹੀ ਨਹੀਂ। ਅਰਦਾਸ ਦਾ ਸਿੱਕਾ ਹਮੇਸ਼ਾ ਸਿੱਧਾ ਹੀ ਹੁੰਦਾ ਹੈ। ਜੇ ਅਸੀਂ ਇਹ ਗੱਲ ਲੈ ਕੇ ਚੱਲੀਏ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਕਦੀ ਨਾ ਹਾਰਿਆ ਔਰ ਨਾ ਹਾਰੇਗਾ। ਵਾਹਿਗੁਰੂ ਦੀ ਫਤਿਹ ਸਦਾ ਵਾਸਤੇ ਹੀ ਹੈ। ਇਸੇ ਲਈ ਜੇਕਰ ਅਸੀਂ ਆਪਣੀ ਫਤਿਹ ਚਾਹੁੰਦੇ ਹਾਂ ਤਾਂ ਵਾਹਿਗੁਰੂ ਨਾਲ ਜੁੜ ਜਾਈਏ। ਵਾਹਿਗੁਰੂ ਨਾਲ ਜੁੜ ਜਾਵਾਂਗੇ, ਵਾਹਿਗੁਰੂ ਦੀ ਸਦਾ ਵਾਸਤੇ ਫਤਿਹ ਹੈ। ਇਸ ਲਈ ਕਿਹਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ। ਭਗਵਤੀ ਅਕਾਲ ਪੁਰਖ ਦੀ ਸ਼ਕਤੀ ਹੈ, ਪਰਮਾਤਮਾ ਦੀ ਸ਼ਕਤੀ ਹੈ। ਅਕਾਲ ਪੁਰਖ ਬਾਰੇ ਸਿੱਧਾ ਤਾਂ ਕੁਛ ਕਿਹਾ ਨਹੀਂ ਜਾ ਸਕਦਾ। ਗੁਰੂ ਸਾਹਿਬ ਜੀ ਨੇ ਉਸ ਦੀ ਸ਼ਕਤੀ ਦਾ ਪ੍ਰਤੀਕ ਜੋ ਚੁਣਿਆ ਹੈ ਉਹ ਹੈ ਭਗਵਤੀ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਇਹ ਵਾਰ ਜਿਸ ਦੀ ਪਹਿਲੀ ਪੌੜੀ ਹੈ ਇਹ ਸ਼੍ਰੀ ਭਗਵਤੀ ਜੀ ਕੀ ਹੈ। ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪੌੜੀ ਹੈ। ਇਹ ਦੇ ਨਾਲ ਪਾਤਸ਼ਾਹੀ ਦਸਵੀਂ ਕਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ। ਕੋਈ ਸੱਜਣ 12 ਪਾਤਸ਼ਾਹੀਆਂ 14 ਪਾਤਸ਼ਾਹੀਆਂ ਉਹ ਕਹਿਣ ਵਾਲਿਆਂ ਨੂੰ ਇਹ ਨਹੀਂ ਪਤਾ, ਇੱਥੇ ਪਾਤਸ਼ਾਹੀਆਂ ਦੀ ਗਿਣਤੀ ਨਹੀਂ, ਇਹ ਤਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਚਾਰਨ ਕੀਤੀ ਹੋਈ ਪੌੜੀ ਹੈ। ਇਸ ਲਈ ਇੱਥੇ 11ਵੀਂ 12ਵੀਂ ਕੁਛ ਵੀ ਕਿਹਾ ਨਹੀਂ ਜਾ ਸਕਦਾ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਇਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਇਹ ਪੌੜੀ ਹੈ। ਸਾਹਿਬਾਂ ਨੇ ਭਗਵਤੀ ਇਸ ਵਿੱਚ ਜੋ ਪ੍ਰਤੀਕ ਵਰਤਿਆ ਹੈ ਬੜਾ ਸਮਝਣ ਵਾਲਾ ਹੈ। ਉਹ ਕਹਿੰਦੇ ਨੇ ਉਹ ਤੈਸੀ ਤੇਗ ਹੈ, ਉਹ ਅਕਾਲ ਪੁਰਖ ਦੀ ਸ਼ਕਤੀ, ਖੰਡ ਬਿਹੰਡੰ ਖਲ ਦਲ ਖੰਡੰ ਅਤਰਨ ਮੰਡੰ ਬਰ ਬੰਡੰ ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਪਾਨ ਪ੍ਰਭੰ ਸੁਖ ਸੰਤੰ ਕਰਨੰ ਦੁਰਮਤ ਦਰਨੰ ਕਿਲ ਬਿਖ ਹਰਨੰ ਅਸਰਨੰ ਜੈ ਜੈ ਜਗ ਕਾਰਨ ਸ੍ਰਿਸ਼ਟਿ ਉਭਾਰਨ ਮਮ ਪ੍ਰਤਪਾਰਨ ਜੈ ਤੇਗੰ। ਇਹ ਯਾਦ ਰੱਖਣਾ, ਜੇਕਰ ਤਲਵਾਰ ਕਿਤੇ ਸਿਕੰਦਰ ਦੇ ਹੱਥ ਵਿੱਚ ਆ ਗਈ, ਤੈਮੂਰ ਦੇ ਹੱਥ ਵਿੱਚ ਆ ਗਈ, ਬਾਬਰ ਦੇ ਹੱਥ ਵਿੱਚ ਆ ਗਈ ਤਾਂ ਜ਼ੁਲਮ ਦਾ ਚਿੰਨ੍ਹ ਬਣ ਗਈ, ਪਰ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥ ਵਿੱਚ ਆ ਗਈ ਤਾਂ ਧਰਮ ਦਾ ਚਿੰਨ੍ਹ ਬਣ ਗਈ। ਸਾਹਿਬ ਜੀ ਕਹਿੰਦੇ ਨੇ ਇਹ ਸੰਤਾਂ ਨੂੰ ਉਭਾਰਨ ਵਾਲੀ ਹੈ। ਇਹ ਸ੍ਰੀ ਸਾਹਿਬ ਜ਼ੁਲਮ ਕਰਨ ਵਾਸਤੇ ਨਹੀਂ, ਜ਼ੁਲਮ ਰੋਕਣ ਵਾਸਤੇ ਹੈ। ਇਹ ਤਾਂ ਧਰਮ ਦਾ ਪ੍ਰਚਾਰ ਕਰਨ ਵਾਸਤੇ ਹੈ, ਇਹ ਤਾਂ ਭਲੇ ਵਾਸਤੇ ਹੈ, ਇਸ ਨਾਲ ਸੰਸਾਰ ਦਾ ਭਲਾ ਹੋਵੇਗਾ। ਇਸੇ ਵਾਸਤੇ ਕਹਿ ਦਿੱਤਾ ਸ਼੍ਰੀ ਭਗਵਤੀ ਜੀ ਸਹਾਇ, ਸਹਾਇਤਾ ਕਰੇ ਪਰਮਾਤਮਾ ਦੀ ਸ਼ਕਤੀ, ਅਕਾਲ ਪੁਰਖ ਦੀ ਸ਼ਕਤੀ ਸ਼ਸਤਰ ਗੁਰੂ ਸਾਹਿਬ ਜੀ ਦਾ ਪ੍ਰਤੀਕ ਹੈ। ਉਹ ਕਹਿੰਦੇ ਨੇ ਮੇਰੇ ਵਾਸਤੇ ਸ਼ਸਤਰ, ਇਹ ਸਿਰਫ ਮੈਟਰ ਔਰ ਬੁੱਧ ਦਾ ਚਮਤਕਾਰ ਨਹੀਂ, ਇਹ ਤਾਂ ਅਕਾਲ ਪੁਰਖ ਦੀ ਸਹਾਇਤਾ ਹੈ, ਨੰਕਾਰ ਦੀ ਸਹਾਇਤਾ ਹੈ, ਉਹ ਸਹਾਇਤਾ ਕਰੇ। ਇਸੇ ਵਾਸਤੇ ਉਹਨਾਂ ਨੇ ਪਹਿਲੋਂ ਹਿਰਦੇ ਵਿੱਚ ਸ਼ਬਦ ਵਸਾਇਆ, ਸ੍ਰੀ ਸਾਹਿਬ ਉਸ ਮਨੁੱਖ ਦੇ ਹੱਥ ਵਿੱਚ ਫੜਾਈ ਜੋ ਸਿਮਰਨ ਕਰਨ ਵਾਲਾ ਸੀ, ਨਾਮ ਜਪਣ ਵਾਲਾ ਸੀ, ਔਰ ਕਹਿ ਦਿੱਤਾ ਮੈਂ ਚਾਹੁੰਦਾ ਸਿਮਰਨ ਕਰਨ ਵਾਲਾ ਭਜਨੀਕ ਇਸ ਦੇ ਹੱਥ ਵਿੱਚ ਸ਼ਕਤੀ ਹੋਵੇ, ਤਾਂ ਕਿ ਸ਼ਕਤੀ ਦੀ ਦੁਰਵਰਤੋਂ ਨਾ ਹੋਵੇ, ਸ਼ਕਤੀ ਦੀ ਠੀਕ ਵਰਤੋਂ ਹੋਵੇ। ਇਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਸੁਰਲੇਖ ਅਰਦਾਸ ਦੇ ਪਹਿਲੇ ਅਸੀਂ ਪੜ੍ਹਦੇ ਹਾਂ ਇਹ ਉਹਨਾਂ ਦਾ ਲਿਖਿਆ ਹੋਇਆ ਹੈ।